सतनाम श्री वाहिगुरु साहेब जी। सलोक महला तीजा। परथाए साखी महापुरख बोल दे, सांझी सगल जहाना। गुरमुख होए सो भाव करे, अपना आप पछाने। परथाए साखी महापुरख बोल दे, सांझी सगल जहाना। गुरमुख होए सो भाव करे, अपना आप पछाने। गुर प्रसादी जीवत मरे, ता मन ही ते मन माने। जिन कौ मन की प्रतीत नाही, नानक से क्या कथ ज्ञान। गुर प्रसादी जीवत मरे, ता मन ही ते मन माने। जिन कौ मन की प्रतीत नाही, नानक से क्या कथ ज्ञान।
वाहिगुरु जी का खालसा, वाहिगुरु जी की फतेह। हल्त पल्त दे राखे तखत चबर शतर दे मालक, दसां पातशाहियां दा आत्मक स्वरूप ग्रीवनवाज साहिब श्री गुरु ग्रंथ साहिब जी महाराज सच्चे पातशाह जी दे पावन पवित्र सचखंडी दरबार गुरद्वारा दीवान हाल मंजी साहिब विखे नेता प्रति दे नितनेम अनुसार सचखंड श्री हरिमंदर साहिब तो अमृत वेले धन सतगुरु ग्रीवनवास साहिब श्री गुरु ग्रंथ साहिब जी महाराज ने समुची कायनात दे भले वेत तपदे हिरदिया नूं ठारण दे लई प्रकाशमान हो करके सर्व सांझा उपदेश मुख वाक रूप च बख्शे है। तिस मुख वाक दी हुक्मनामे दी विचार आप संगत रजोव्या च समा कढ के नेता प्रति जिथे एथे अस्थान ते बैठ के सरवण करदे हों, उथे गुरु नानक नाम लेवा गुरसिख जिथे भी दुनिया दे कोने कोने च वसदा है उदा मन सुरत सचखंड श्री हरिमंदर साहिब दे वल उदी सुरती हमेशा सतगुरु सच्चे पातशाह जी दे आए हुए फरमान मुख वाक दे विच बहुत सारियां संगतां दी भावना हुंदी है कि जो नवां कार्ज असी करना सतगुरां दे अज दे जो सचखंड श्री हरिमंदर साहिब दे मुख वाक विच उपदेश होवणगे उस अनुसार असी कार्ज करने है जां उस अनुसार असी अपना जीवन बतीत करना है जो उस अनुसार असी अज दा दिन बतीत करना है। सो सतगुरु ने त्रुट के अज तीसरे स्वरूप परम कृपालु परम दयालु कनहर बूंद वसो रुमावल कुसुम बसंत गणंत न आवै रव सस किरण उदर सागर को गंग तरंग अंत को पावै। रुद्र ध्यान ज्ञान सतगुर के कावजन भल उन्हां जो गावै भले अमरदास गुण तेरे तेरी उपमा तुह बने आवै। आप निरंकार जी ने गुरु नानक दा तीसरा जामा धार करके बड़ी कृपा बड़ी ब्रह्मत बड़ी बख्शिश कीती। गोइंदवाल साहब की धरती सतगुरु जी ने बसावना कीती है। सतगुरु जी ने बौली साहब बख्शिश करके गुरसिखां दे भले हित सुखायण मुक्ति का साधन प्रगट किया है। ਰਹਿਮਤ ਵਰਤਾਈਆਂ ਸੱਚਖੰਡ ਉਸਨੂੰ ਕਿਹਾ ਜਾਂਦਾ ਜਿਸ ਤੇ ਕਾਲ ਨਾ ਵਰਤੇ। ਮਹਾਰਾਜ ਨੇ ਹੁਕਮ ਕੀਤਾ 22 ਸਾਲ ਕੁਝ ਮਹੀਨੇ ਸਰੀਰ ਕਰਕੇ ਸਤਿਗੁਰੂ ਗੋਇੰਦਵਾਲ ਸਾਹਿਬ ਰਹੇ। ਜਿੰਨਾ ਚਿਰ ਪਾਤਸ਼ਾਹ ਰਹੇ ਉਨਾ ਚਿਰ ਕੋਈ ਪ੍ਰਾਣੀ ਗੋਇੰਦਵਾਲ ਵਿੱਚ ਚੜ੍ਹਾਈ ਨਹੀਂ ਕੀਤਾ। ਬੜੇ ਪਰਉਪਕਾਰ ਦੇ ਕਾਰਜ ਸਤਿਗੁਰੂ ਜੀ ਨੇ ਕੀਤੇ। ਐਸੇ ਦੀਨ ਦਿਆਲ ਗਰੀਬ ਨਵਾਜ ਮੇਹਰਾਂ ਦੇ ਘਰ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪਾਤ, ਨਿਧਰਿਆਂ ਦੀ ਧਿਰ, ਸਤਿਗੁਰੂ ਨੇ ਆਸਰਿਆਂ ਦੇ ਆਸਰੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦਾ ਪਾਵਨ ਇਹ ਪਵਿੱਤਰ ਫਰਮਾਨ ਵਾਰ ਦਾ ਸ਼ਬਦ ਸੁਰਖ ਦੀ ਵਾਰ ਹੈ। ਆਓ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਰੰਭ ਤੱਤ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਾਵਨ ਸ਼ਬਦ ਸਤਿਗੁਰੂ ਜੀ ਨੇ ਪਾਵਨ ਅੰਗ 647 ਦੇ ਉੱਪਰ ਸੁਸ਼ੋਭਿਤ ਕੀਤਾ ਹੈ। ਸੋਰਠ ਦੀ ਵਾਰ ਦੇ 12ਵੀਂ ਪੌੜੀ 2 ਸਲੋਕਾਂ ਸਮੇਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ।
ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ।
ਧੰਨ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬੇਅੰਤ ਸੰਗਤਾਂ, ਬੇਅੰਤ ਵਿਦਵਾਨ, ਕਈ ਭੇਖਾਂ ਦੇ ਸਾਧੂ ਮਹਾਤਮਾ ਸਤਿਗੁਰਾਂ ਦੀ ਹਜ਼ੂਰੀ ਸਮੇਂ ਸਮੇਂ ਆਉਂਦੇ, ਬੇਨਤੀਆਂ ਕਰਕੇ ਸਵਾਲ ਪੁੱਛਦੇ, ਆਪਣੇ ਸ਼ੰਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖਦੇ, ਤਾਂ ਮਹਾਰਾਜ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੇ ਸ਼ੰਕੇ ਨਿਵਾਰਤ ਕਰਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਪੂਰਨ ਪੁਰਖਾਂ ਦਾ ਬੋਲਣਾ, ਸਤਿਗੁਰਾਂ ਦਾ ਬੋਲਣਾ ਹੁੰਦਾ ਹੈ, ਉਹ ਫਜ਼ੂਲ ਨਹੀਂ ਹੁੰਦਾ। ਦੁਨੀਆਂ ਦੇ ਵਿੱਚ ਦੁਨੀਆਂਦਾਰਾਂ ਨੂੰ ਆਪਾਂ ਵੇਖਦੇ ਹਾਂ, ਸਾਰਾ ਦਿਨ ਚੱਖਾਂ ਮਾਰਦੇ ਰਹਿੰਦੇ ਆ। ਮਹਾਰਾਜ ਕਹਿੰਦੇ ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣਾ ਸਭ ਸੋਏ। ਬਿਨਾਂ ਮਤਲਬ ਤੋਂ ਜਿਹੜਾ ਬੋਲਣਾ ਹੈ ਉਹ ਤਾਂ ਮਹਾਰਾਜ ਕਹਿੰਦੇ ਜਿਵੇਂ ਹਵਾ ਦਾ ਬੋਲਾ, ਮੂੰਹ ਦੇ ਵਿੱਚੋਂ ਹਵਾ ਨਿਕਲ ਗਈ, ਬੋਲਿਆ ਕਿਸੇ ਅਰਥ ਨਹੀਂ। ਮਨਮੁੱਖ ਦਾ ਬੋਲਣਾ ਉਹ ਕਿਸੇ ਦਾ ਕੁਝ ਨਹੀਂ ਸਵਾਰਦਾ, ਸਗੋਂ ਵਿਗਾੜ ਭਾਵੇਂ ਦੇਵੇ। ਸਾਰਾ ਦਿਨ ਨਿੰਦਿਆ ਚੁਗਲੀ ਮਨੁੱਖ ਨੇ ਕਰੀ ਜਾਣੀ, ਪਰ ਜਿਹੜਾ ਪੂਰਨ ਪੁਰਖ ਦਾ, ਅਭੇਦ ਪੁਰਖਾਂ ਦਾ, ਮਹਾਂਪੁਰਖਾਂ ਦਾ, ਸਤਿਗੁਰਾਂ ਦਾ ਬੋਲਣਾ ਹੁੰਦਾ ਹੈ ਉਹ ਕਿਸੇ ਪ੍ਰਥਾਈ ਹੁੰਦਾ ਹੈ, ਜਾਂ ਤਾਂ ਕਿਸੇ ਦੇ ਭਲੇ ਵਿੱਚ। ਜੇ ਇੱਕ ਬਚਨ ਕਰ ਦਿੱਤਾ ਉਹ ਇਹ ਨਹੀਂ ਵੀ ਇੱਕ ਪ੍ਰਥਾਈ ਹੈ, ਉਹ ਸਾਰੇ ਜਗਤ ਦੇ ਭਲੇ ਹੋ ਲਾਗੂ ਹੁੰਦਾ ਹੈ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪ੍ਰਥਾਈ, ਮਹਾਂਪੁਰਖ ਸਤਿਗੁਰੂ ਗਰੀਬ ਨਿਵਾਜ ਆਪ ਨਿਰੰਕਾਰ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਜੇ ਕਿਤੇ ਸਿੱਧ ਆਏ, ਉਹਨਾਂ ਨੇ ਬੜੇ ਗੋਪਤ ਪ੍ਰਗਟ ਪ੍ਰਸੰਨ ਕੀਤੇ, ਤਾਂ ਸਤਿਗੁਰਾਂ ਨੇ ਸਾਰਿਆਂ ਦੇ ਜਵਾਬ ਬਾਣੀ ਉਚਾਰਨ ਕਰਕੇ ਦਿੱਤੇ। ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀ ਹਜ਼ੂਰੀ ਦੇ ਵਿੱਚ ਪੰਡਿਤ ਆਏ ਤਾਂ ਉਹਨਾਂ ਨੂੰ ਵੀ ਉਪਦੇਸ਼ ਦੇ ਦਿੱਤਾ। ਸੋ ਸਤਿਗੁਰੂ ਮਹਾਰਾਜ ਜੇ ਕਿਤੇ ਗਰੀਬ ਨਿਵਾਜ ਦੀ ਹਜ਼ੂਰੀ ਦੇ ਵਿੱਚ ਕੋਈ ਰੋਗ ਦੀ ਨਿਵਰਤੀ ਲਈ ਬੇਨਤੀ ਕਰਦਾ ਹੈ ਤਾਂ ਸਤਿਗੁਰੂ ਮਹਾਰਾਜ ਉੱਥੇ ਵੀ ਬਖਸ਼ਿਸ਼ ਕਰ ਦਿੰਦੇ ਆ। ਜੀਉ ਤਪ ਤੈ ਬਾਰੋ ਬਾਰ, ਤਪ ਤਪ ਖਬਰ ਬਹੁਤ ਬੇਕਾਰ, ਜੈ ਧਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜੇ ਕਿਤੇ ਸਤ ਘਰੇ ਨਗਰ ਦੇ ਵਿੱਚ ਬੜਾ ਅਮੀਰ ਪੁਰਖ ਆਪਣੀ ਘਰਵਾਲੀ ਪਰਿਵਾਰ ਦੇ ਵਿਭਚਾਰੀ ਹੋਣ ਤੋਂ ਮਾਨਸਿਕ ਤੌਰ ਤੇ ਦੁਖੀ ਹੈ, ਤਾਂ ਸਤਿਗੁਰੂ ਮਹਾਰਾਜ ਉਹਨੂੰ ਸਿੱਖਿਆ ਦੇ ਕੇ ਬੀਬੀ ਨੂੰ ਉਹਦੇ ਅੰਦਰ ਦੀ ਵਿਕਾਰ ਦ੍ਰਿਸ਼ਟੀ ਖਤਮ ਕਰਦੇ ਆ। ਸੰਸਰਦਾਨ ਦੇ ਅੰਦਰ ਰੋਇਆ, ਪਰਸ਼ਰਾਮ ਰੋਗਾ ਕਰ ਆਇਆ, ਅਜਸ ਰੋਗਾ ਭੀਖਿਆ ਖਾਏ, ਐਸੀ ਦਰਗਾਹ ਮਿਲਾ ਸਦਾਏ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕੇਵਲ ਉਹਦੇ ਪ੍ਰਥਾਏ ਨਹੀਂ, ਉਹ ਸਾਰੀ ਦੁਨੀਆਂ ਦੇ ਭਲੇ ਹਿੱਤ ਹੈ। जिथे भी सतगुरु महाराज ने बाणी उचारण किते जां बचन किते सार सर्व सांझे है सब दा भला करन वाले है। प्रथाए साखी साखी हुंदी है साखी दा अर्थ सिखिया सिखी सिखिया गुर विचार श्री गुरबाणी नूं सिद्ध करन दे लई भाव अर्थ सिद्धांत प्रगट करन दे लई विद्वान पुरख इतिहास दीआं साखियां लाउंदे आ। कई बार कुछ कच ज्ञानी कच्चियां साखियां झूठियां साखियां मन घड़त गल्लां सुणा दिंदे आ पर नहीं सतगुरु महाराज सच्चे पातशाह जी ने बड़ा वड्डा इतिहास का खजाना सतगुरु जी ने बख्शिया। सब तो पहलों वेखो जन्म साखियां ने सतगुरु का इतिहास है श्री गुरबाणी दे विच बेअंत प्रवान सतगुरु जी का शब्द जो दास ने पहलो पढ़िया एवे विच ही किन्ने प्रमाण साखियां दे संसरदान दे अंदर रोया इंदर क्यों रोया उहदी की साखी है परसराम रोवा घर आया परसराम क्यों रोया अजस रोवा अज राजा क्यों रोया उहदी की साखी है। इउं इह जिहड़ियां साखियां सिखिया दायक हुंदियां महाराज कहिंदे राम जपो जी ऐसे ऐसे ध्रूं प्रहलाद जपियो हर जैसे हुण ध्रूं ते प्रहलाद दे वांग नाम जपण नूं कह रहे हैं उहनां दी साखी पता होवेगी तां ही जपांगे ना। हुण साखियां कित्थों पढ़ीए जां राम चंद्र दा जां होरां अवतारां बारे जानकारी लैण कित्थों जाइए तां कलगीधर जी ने कृपा कर दित्ती महाराज सच्चे पातशाह ने अपनी अमृतमई बाणी दे विच बेअंत खजाना सानू दे दित्ता। वह सारा खजाना सतगुरु की बाणी दसम की बाणी दे विच है सतगुरु के इतिहास जो बख्शिश किया समय समय इतिहास के ग्रंथ खालसे नूं बख्शिश होए उन्हां विच बेअंत साखियां ने। सो सिखा नूं तां बाहर जाण दी बहुती लोड़ नहीं पैंदी बहुत वड्डा खजाना सतगुरु वल्लों बख्शिया होया है। महाराज सच्चे पातशाह कहिंदे गुर साखी जोत प्रगट होए गुरु दी साखी साखी दा अर्थ गवाही भी हुंदा है गुरु दी सिख्या दी जिहड़ी गवाही है उहदे नाल जिहड़ी अंदर दी जोत है परतक जोत नूं आत्मक जोत दा मिलाप हो जांदा है। नहीं तां मनुख भटकदा फिरदा है। महाराज कहिंदे मन तों जोत सरूप है अपना मूल पछाण इह महाराज ने साखी सिख्या दे दित्ती। हुण इह जिहड़ी सिख्या है कि ऐ मेरे मना तू जोत सरूप है अपने मूल नूं पछाण लै। सतगुरु महाराज सच्चे पातशाह जी ने इह सिख्या दित्ती नाल गवाही दे दित्ती कि तू जोत रूप है तू सथूल शरीर नहीं है तू देह अध्यास विचों निकल। तां सतगुरु महाराज सच्चे पातशाह जी कहिंदे भाई गुरु दे जिहड़े बचन ने उह सिख्या दायक हुंदे आ कल्ला कल्ला बचन गुरु दा सिख्या देण वाला है और किसी एक प्रथाए जो उचारण किया है जो महाराज सच्चे पातशाह ने कूड़ी का कोर दूर करने लई जो शब्द उचार दिता जीओ तप तप बारे वार तप तप कपा बहुत बेकार तो वह सारिआं लई सांझा है। जे सिद्धा नाल प्रश्न उत्तर करदे हां सिद्ध गोष्ठ बाणी उचारण कीती तां सतगुरु महाराज दी बाणी सर्ब सांझी सारिआं दे प्रथाए उपदेश देण वाली है। इसलिए सतगुरु महाराज सच्चे पातशाह कहिंदे भाई गुरु दा जिहड़ा बोलणा है महापुरखां दे वचन वह सर्ब सांझे सारिआं नूं सिख्या देण वाले सारे जहान दा भला करन वाले हन।
गुरमुख होए सो भाओ करे
इन्हां वचना नूं कमा करके जिहड़े गुरमुख बणदे आ गुरमुख अवस्था दे धारनी हो जांदे आ गुरु वल मुख रखदे आ गुरु दे मुख तों उच्चरे होए वचना नूं कमाउंदे आ ते फिर गुरु दे जिहड़े वचन ने उहनां नूं अपने जीवन विच मुख रूप विच धारण करदे आ। ਉਹ ਗੁਰਮੁਖ ਨਾਦੰ ਗੁਰਮੁਖ ਬੇਦੰ ਗੁਰਮੁਖ ਰਹਿਆ ਸਮਾਈ ਸੋ ਭਉ ਕਰੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖਾ ਰਾਮ ਅਧੂਰੇ। ਉਹ ਨਿਰਮਲ ਭਉ ਗੁਰੂ ਦੇ ਬਚਨਾਂ ਦਾ ਵਿਕਾਰਾਂ ਵੱਲੋਂ ਭਉ ਘਾਟਦੇ ਹੈ ਕਿ ਗੁਰੂ ਮੇਰੇ ਨਾਲ ਹੈ ਗੁਰ ਮੇਰਾ ਸੰਗ ਸਦਾ ਹੈ ਨਾਲ ਗੁਰੂ ਮੈਨੂੰ ਵੇਖ ਰਿਹਾ ਗੁਰੂ ਮੇਰੇ ਅੰਗ ਸੰਗ ਹੈ, ਜੇ ਮੈਂ ਪਰਾਏ ਤਨ ਵੱਲ ਵੇਖਾਂਗਾ ਤਾਂ ਉਸ ਵੇਲੇ ਫਿਰ ਸ਼ਰਮ ਕਰਦਾ, ਲੱਜਿਆ ਕਰਦਾ ਕਿ ਗੁਰੂ ਮੈਨੂੰ ਵੇਖ ਰਿਹਾ। ਇਸ ਕਰਕੇ ਉਹ ਵਿਕਾਰਾਂ ਤੋਂ ਲੱਜਿਆ ਕਰਦੇ ਆ, ਮਨ ਵਿੱਚ ਗੁਰੂ ਦਾ ਭੈ ਰੱਖਦੇ
ਆਪਣਾ ਆਪ ਪਛਾਣ।
ਗੁਰੂ ਫਿਰ ਵਾਰ ਵਾਰ ਸਿੱਖਿਆ ਕਹਿੰਦੇ, ਸਿੱਖਾ ਤੂੰ ਆਪਣੇ ਆਪੇ ਵੀ ਸੋਝੀ ਕਰ, ਸੁਨੋਹਰੇ ਤੂੰ ਕੌਣ ਕਹਾਂ ਤੇ ਆਓ, ਅਜੀਬ ਤੂੰ ਕੌਣ ਹੈ, ਇਹ ਸਵਾਲ ਦਾ ਹੱਲ ਕਰ, ਕਿੱਥੋਂ ਆਇਆ, ਏਤੀ ਜਾਣਾ ਏਤੀ ਨਾ ਜਾਣਾ ਕੇਤੀ ਕਮਦਤ, ਚਲਤੇ ਖਬਰ ਨਾ ਪਾਇਓ। ਸਤਿਗੁਰੂ ਜੀ ਕਹਿੰਦੇ ਭਾਈ ਤੂੰ ਕੌਣ ਹੈ, ਭੁੱਲ ਗਏ ਹੋ ਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਾ ਭੂਪ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਜਿਹੜਾ ਗੁਰਮੁਖ ਹੈ ਉਹ ਆਪਣੇ ਆਪੇ ਦੀ ਸੋਝੀ ਕਰਦਾ, ਆਪਣੇ ਆਪੇ ਦੀ ਪਛਾਣ ਕਰਦਾ।
ਗੁਰ ਪ੍ਰਸਾਦੀ ਜੀਵਤ ਮਰ,
ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਜੀਵਤ ਭਾ ਤੇ ਮਰਨਾ ਕੀ ਹੈ, ਦੇਹ ਅਭਿਆਸ ਤੋਂ ਪਰੇ ਹੋ ਜਾਣਾ, ਸਰੀਰ ਤੋਂ ਅੰਦਰ ਜਨਕਾ ਮੋਹ ਟੁੱਟਾ, ਅੰਦਰ ਮੋਹ ਖਤਮ ਹੋ ਜਾਣਾ, ਪਹਿਲਾਂ ਸੰਸਾਰ ਦਾ, ਫਿਰ ਪਰਿਵਾਰ ਦਾ, ਫਿਰ ਸਰੀਰ ਦਾ, ਸਥੂਲ ਸਰੀਰ ਦਾ, ਜਿਹਦਾ ਦੇਹ ਅਭਿਆਸ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਫਿਰ ਉਹ ਮੋਹ ਟੁੱਟ, ਅੰਦਰੋਂ ਜਿਨ੍ਹਾਂ ਦਾ ਮੋਹ ਖਤਮ ਹੋ ਗਿਆ, ਤਿਨਕਾ ਸ਼ਬਦ ਸੱਚਾ ਸਵਾਰਿਆ, ਉਹਨਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਿਆਨ ਦੇ ਚਕਸ਼ੂ ਬਖਸ਼ ਦਿੰਦੇ ਆ, ਜੀਵਤ ਭਾ ਤੇ ਮਰ ਜਾਂਦੇ ਆ, ਜਿਉਂਦੇ ਸੰਸਾਰ ਵੱਲੋਂ ਵਿਰਾਗ ਧਾਰਨ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਰਮੇਸ਼ਵਰ ਵੱਲ ਸਨਮੁਖ ਹੋ ਜਾਂਦੇ ਆ।
ਮਨ ਹੀ ਤੇ ਮਨ ਮਨ,
ਮਹਾਰਾਜ ਕਹਿੰਦੇ ਭਾਈ ਜਿਹੜਾ ਉਹਨਾਂ ਦਾ ਮਨ, ਮਨ ਅੱਜ ਕੱਲ ਵਿਦਵਾਨ ਕਹਿੰਦੇ ਆ ਨਾ, ਜੋ ਕਿ ਵਿਦਵਾਨ ਕਿ ਮਨ ਦੋ ਤਰ੍ਹਾਂ ਦਾ, ਚੇਤਨ ਤੇ ਅਵਚੇਤਨ, ਜਾਂ ਕੌਨਸ਼ੀਅਸ ਜਾਂ ਸਬ ਕੌਨਸ਼ੀਅਸ ਦੀ ਗੱਲ ਚੱਲਦੀ ਹੈ ਅੱਜ ਕੱਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਤੇਰੇ ਅੰਦਰ ਕਾਰਨ ਤੇ ਸੂਖਮ ਹੈ ਨਾ, ਇਹ ਦੋਵੇਂ ਫਿਰ ਗੁਰੂ ਦੇ ਬਚਨਾਂ ਵਿੱਚ ਮੰਨ ਜਾਂਦੇ ਆ। ਉਹ ਪਰਮੇਸ਼ਰ ਦੇ ਬਚਨਾਂ ਨੂੰ ਜਿਹੜਾ ਮੰਨਣਾ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛਾ ਪਛਤਾਏ। ਹੁਣ ਬਚਨ ਪਹਿਲਾਂ ਸੁਣ ਰਹੇ ਹਾਂ, ਫਿਰ ਹਾਂ ਵਿੱਚ ਆਪਾਂ ਸਿਰ ਵੀ ਹਿਲਾ ਦਿੰਦੇ ਹਾਂ ਕਿ ਠੀਕ ਹੈ, ਫਿਰ ਇੱਥੋਂ ਅੱਗੇ ਚੱਲਣਾ, ਇੱਥੇ ਬਸ ਨਹੀਂ, ਇਹਦੇ ਅੱਗੇ ਕਮਾਉਣਾ ਹੈ ਜਾ ਕੇ। ਸੁਣ ਲਿਆ, ਫਿਰ ਮੰਨ ਲਿਆ, ਮੰਨ ਕੇ ਫਿਰ ਕਮਾਉਣਾ ਵੀ ਹੈ। ਸਤਿਗੁਰੂ ਜੀ ਕਹਿੰਦੇ ਹੋ ਜਿਹੜੇ ਗੁਰਮੁਖ ਆ, ਗੁਰੂ ਦੇ ਬਚਨਾਂ ਨੂੰ ਮੰਨ ਲੈਂਦੇ ਹਨ,
ਕਉ ਮਨ ਕੀ ਪ੍ਰਤੀਤ ਨਾਹੀ,
ਜਿਨ੍ਹਾਂ ਦੇ ਮਨ ਨੂੰ ਉਹ ਗੁਰੂ ਦੇ ਬਚਨਾਂ ਤੇ ਪ੍ਰਤੀਤ ਭਰੋਸਾ ਹੀ ਨਹੀਂ। ਕਹਿੰਦੇ ਜੀ ਰੀਠੇ ਕਿਵੇਂ ਮਿੱਠੇ ਹੋ ਜਾਣਗੇ, ਕਹਿੰਦੇ ਜੀ ਪੰਜਾ ਕਿਵੇਂ ਰੋਕ ਲਵੇਗਾ ਪਹਾੜ ਨੂੰ, ਉਹਨਾਂ ਨੂੰ ਭਰੋਸਾ ਹੀ ਨਹੀਂ ਹੈ। ਉਹ ਸਮਝਦੇ ਆ ਵੀ ਜਿਵੇਂ ਮਲ ਮੂਤਰ ਦਾ ਸਾਡਾ ਸਰੀਰ ਹੈ, ਇਹ ਵੀ ਸਤਿਗੁਰੂ ਨੇ, ਉਹਨਾਂ ਨੂੰ ਭਰੋਸਾ ਨਹੀਂ ਹੈ। ਅੱਜ ਕੱਲ੍ਹ ਬੜੇ ਲੋਕ ਗੁਰੂ ਦੇ ਕੀਤੇ ਕੌਤਕਾਂ ਦੇ ਤਰਕਾ ਕਰਦੇ ਆ, ਉਹ ਆਪਣੀ ਬੁੱਧੀ ਦੀ ਤੱਕਰੀ ਦੇ ਨਾਲ ਗੁਰੂ ਦੇ ਕੌਤਕਾਂ ਨੂੰ ਤੋੜ ਕੇ ਵੇਖਦੇ ਆ, ਇਹ ਭੁੱਲ ਜਾਂਦੇ ਆ ਕਿੱਥਾ ਤੂੰ ਸਮਰੱਥ ਜਿੱਥਾ ਕੋ ਨਾਹੀ। ਗੁਰੂ ਸਰਬ ਕਲਾ ਸਮਰੱਥ ਹੈ, ਆਪ ਰੱਬ ਹੈ, ਆਪ ਪਰਮੇਸ਼ਰ ਹੈ, ਤੇ ਉਹ ਤਾਂ ਹਰਨ ਭਰਨ ਜਾ ਕਰ ਨੇਤਰ ਫੋਰ ਆ ਨਿੱਕੀਆਂ ਨਿੱਕੀਆਂ ਗੱਲਾਂ ਕੀ, ਉਹ ਤਾਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨਾ ਤੇ ਮੇਟਣਾ ਇੱਕ ਪਲਕ ਝਪਕਣ ਜਿੰਨੇ ਸਮੇਂ ਦਾ ਕੰਮ ਹੈ ਗੁਰੂ ਦਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੇ ਕੀਤੇ ਹੋਏ ਜਿਹੜੇ ਕੌਤਕ ਨੇ ਉਹਨਾਂ ਦੇ ਜਿਹਨਾਂ ਨੂੰ ਭਰੋਸਾ ਨਹੀਂ।
ਨਾਨਕ ਸੇ ਕਿਆ ਕਥ ਗਿਆਨ,
ਉਹ ਫਿਰ ਕੀ ਕਥਾ ਕਰਨਗੇ, ਕੀ ਗਿਆਨ ਦੀਆਂ ਗੱਲਾਂ ਕਰਨਗੇ। ਕਈ ਅੱਜ ਕੱਲ ਕਿਤਾਬਾਂ ਦੀਆਂ ਚਾਰ ਪੜ੍ਹ ਕੇ ਲੱਗ ਜਾਂਦੇ ਹਨ, ਉਹਨਾਂ ਨੇ ਧੰਦੇ ਵੀ ਬਣਾਏ ਹੋਏ ਨੇ, ਕਥਾ ਕਰਨਗੇ। ਹੁਣ ਇਹ ਨਹੀਂ ਪਤਾ ਵੀ ਕਥਾ ਕੀ ਹੈ, ਲੈਕਚਰ ਕੀ ਹੈ, ਵਿਖਿਆਨ ਕੀ ਹੈ। ਕਥਾ ਲੈਕਚਰ ਤੇ ਵਿਖਿਆਨ ਚ ਬੜਾ ਅੰਤਰ ਹੈ। ਕਥਾ ਤਾਂ ਹੈ ਵੀ ਇਕੱਲੀ ਇਕੱਲੀ ਤੁਕ ਦੇ ਅਰਥ ਕਰਦੇ ਹਾਂ, ਗੁਰਬਾਣੀ ਦੇ ਪ੍ਰਮਾਣ ਦੇ ਇੱਕ ਸਿੱਧ ਕਰਦੇ ਹਾਂ ਅੱਗੇ ਤੁਰੇ ਜਾਣਾ, ਇਹ ਤਾਂ ਕਥਾ ਗਈ। ਤੇ ਲੈਕਚਰ ਕਈ ਵਾਰ ਆਪਾਂ ਗੁਰਮੁਖ ਵੀਰਾਂ ਨੂੰ ਵੇਖਦੇ ਹਾਂ ਵੀ ਉਹ ਕਰਦੇ ਆ, ਜਦੋਂ ਕਿਤੇ ਮੁੱਖ ਵਾਕ ਦੀ ਕਥਾ ਕਰਨੀ ਪੈ ਜਾਵੇ एक तुक लैके उस लम्मा समा विचार करनगे पिछले पांच सत मिंटां अर्थ मरोड़ देणगे। फिर कहा बथियार वो किसी एक टॉपिक नूं लैके उन्होंने बखियान घंटा घंटा दो दो घंटे उसे दी बोली जाना। सतगुरां ने कथा नूं अहमियत दित्ती है। भाई गुरदास जी दी बारह दे विच कथा दा ही जिक्र है। सो जिहड़ा पुरातन कथा का स्वरूप है सतगुरु महाराज सच्चे पातशाह जी ने सानू गुरसिखां नूं बख्शिश कीता है उहदी नकल तां कई करदे है पर अंदरों खाली होंदे आ। जिहड़ी कथा कह लो जिवें महाराज सच्चे पातशाह कह रहे हैं भी वो बोली तो जा रहे उन्हां नूं गुरु दे बचना ते भरोसा नहीं हुंदा। वो आप अमृत वेले उठ नहीं सकते। फिर कहणगे भी गुरु ने जिहड़ा कहा है ना अमृत वेला यह कोई जरूरी नहीं भी सवेरे उठना तो भावें जदों तुसीं उठ खड़े बाणी पढ़न लग गए कहिंदे जी उदों ही अमृत वेला हो जांदा। फिर गुरु के वचना से तर्क कर दिया क्योंकि आप तो नहीं कमाया जा रहा। उन्होंने आप सिमरन नहीं किया कमाई नहीं की कोई अवस्था नहीं हासिल हुई। अवस्था ना पक्की होने करके सिमरन साधना सेवा सिमरन ना होने करके वह फिर जो गुरु के कौतक इतिहास सुन गए हैं या गुरबाणी के विच है वह तो फिर तर्क करते हैं उंगलां चुकते हैं। इस करके महाराज कहते जिन्हों भरोसा ही नहीं उन्होंने बख्यान किए उन्होंने कथा की सब कुछ फजूल
महला तीजा गुरमुख चित ना लायो।
इथों तक तो महाराज ने बख्शिश की पिछली तुख दे विच के मनमुखा नूं प्रतीत नहीं होंगे। फिर सतगुरु महाराज सच्चे पातशाह अगले श्लोक दे विच बख्शिश करदे आ गुरमुख चित ना लायो। जिन्होंने गुरु दे सनमुख हो करके कमाई नहीं कीती शब्द दी गुरु दे बचना नूं सिखिया लै करके सिखिया नहीं सिखी नूं कमाया नहीं गुरमुख नहीं बने। जिहड़े मनमुख ने मारे कहिंदे उन्होंने जिहड़ा चित है ना माया च भटकदा रहिंदा। उन्होंने चित शब्द विच नहीं लाया चित चरण नाम नाम दे विच चित नूं नहीं जोड़िया।
अंत दुख पहुता आए
मारे कहिंदे फिर रिजल्ट की निकलेगा अंत नूं दुख बहुत आउणा। आप ही ने भोग भोग कहे हुए भसमल भौर सधाया वड्डा होया गुणीवार गल संगल घत चलाया। महाराज कहिंदे अद्धा करनी कीरत वाची है बै लेखा कर समझाया था ना वो भी पाउंदे हुण सुनिया क्या रुवाया मन अंधा जन्म गवाया। फिर उत्थे सजावां मिलदियां
अंदरों बाहरों अंधियां।
महाराज कहिंदे अंदरों ही तो बाहरों भी अन्ना ही नहीं। अंदरों तो मन बुद्ध दे जिहड़े चक्षु आ ज्ञान दे नेत्र उन्हां दे खुले ही नहीं क्योंकि नाम नहीं जपिया। ज्ञान अंजन गुरदी आ ज्ञान अंधेरे विनाश अंदर अज्ञानता का हनेरा है। बाहरों भी जिहड़ा वेखदे ने उह तर्क दी बुद्धि नाल वेखदे है उह सरदा भावना भरोसे प्रेम नाल नहीं वेखदे। उह तर्कां वितर्कां दे विच फसे हुण करके मारे कहिंदे अंदरों बाहरों अन्ना ही समझे
ना काई पाए।
उन्होंने ना ये लोक दी ना परलोक दी कोई भी काई भोरा भी सोझी नहीं है। मन्ना जिहड़ा बचन मचन मनदा मन्ना सुर तो वह मन बुद्ध मन्ना सगल भवन की सुत। क्योंकि जिहड़े कमाई वाले ने उन्होंने तो इत्थे रह के परलोक की सोझी हो जाती है परलोक की खबर इत्थे रहने ही हो जाती है। इतिहास बेअंत प्रमाण ने समा नहीं है साखी विचारण का क्योंकि नाल लड़ीवार विचार भी है। सतगुरु महाराज सच्चे पातशाह जी कहिंदे भाई उन्होंने भोरा जिन्नी भी सोझी नहीं लोक परलोक दी।
पंडित तिन की बरकती सब जगत खाए।
महाराज सच्चे पातशाह जी कहिंदे भाई जिहड़े कमाई वाले ने नाम जपन वाले ने उन्हां दी जिहड़ी बरकत है वह तां महाराज कहिंदे सारा संसार खांदा।
रत्ते हर नाए
जिन्हां दी बरकत है जिहड़े नाम जपदे आ जिहड़े रंगे हुए आ नाम विच जिन्हां दा मन है जिन्हां दी सुरत ਸ਼ਬਦ ਦੇ ਵਿੱਚ ਰੰਗੀ ਹੋਈ ਹੈ। ਹਰਨਾਮਾ ਰੰਗ ਹੈ, ਰੰਗ ਮਜੀਠਾ ਰੰਗ, ਗੁਰਦੁੱਠਾ ਰੰਗ ਚਾੜਿਆ ਫਿਰ ਬਹੁਣ ਹੋ ਵੀ ਭੰਗ। ਜਿਨ੍ਹਾਂ ਤੇ ਗੁਰੂ ਨੇ ਤਰੁੱਠ ਕੇ ਨਾਮ ਦਾ ਰੰਗ ਚਾੜ ਦਿੱਤਾ, ਉਹਨਾਂ ਦੇ ਨਾਮ ਦੀ ਜਿਹੜੀ ਬਰਕਤ ਹੈ, ਨਾਮ ਦੀ ਬਰਕਤ, ਨਾਮ ਦੀ ਕਮਾਈ ਐਸੀ ਹੈ ਮਹਾਰਾਜ ਕਹਿੰਦੇ, ਖਾਵੇ ਖਰਚੇ ਹੋਏ ਰਲ ਮਿਲ ਭਾਈ, ਤੋਟ ਨਾ ਆਵੇ ਵਧਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਜਿਹੜਾ ਉਹਨਾਂ ਦੇ ਬਚਨ ਕਮਾਉਂਦਾ, ਉਹਨਾਂ ਦੀ ਸੰਗਤ ਕਰਦਾ, ਉਹਨਾਂ ਦੇ ਕਾਰਜ ਸਿੱਧੇ ਸਿੱਧੇ ਸਿੱਧ ਹੋਈ ਜਾਂਦੇ ਆ। ਇਸ ਕਰਕੇ ਉਹਨਾਂ ਦੀ ਬਰਕਤ ਨਾਮ ਨੇ ਮਾਰੇ, ਕਹਿੰਦੇ ਸੰਗ ਕਰੋੜੇ ਖਾਂਦੇ
ਆ, ਗੁਰ ਕੈ ਸ਼ਬਦ ਸਲਾਹਿਆ,
ਜਿਹਨਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਭਾਵ ਸਿਫਤਾਂ ਕੀਤੀਆਂ, ਸ਼ਬਦ ਦਾ ਅਭਿਆਸ ਕੀਤਾ,
ਹਰ ਸਿਉਂ ਰਹੇ ਸਮਾਏ,
ਹਰੀ ਮਨ ਨੂੰ ਹਰੇ ਭਰੇ ਕਰਨ ਵਾਲਾ, ਮਨ ਖਿੜਿਆ ਹਰਿਆ ਬਾਗ, ਸੜੇ ਹੋਏ ਮਨ ਨੂੰ ਨਾਮ ਜਪਣ ਦੇ ਨਾਲ, ਜਿਸ ਕਰਕੇ ਮਨ ਸ਼ਾਂਤ ਚਿੱਤ ਹੋ ਜਾਵੇ, ਹਰਾ ਭਰਾ ਹੋ ਜਾਵੇ, ਤਰੋ ਤਾਜ਼ਾ ਨਵਾਂ ਹੋ ਜਾਵੇ। ਮਹਾਰਾਜ ਕਹਿੰਦੇ ਭਾਈ ਉਹ ਹਰੀ ਵਾਹਿਗੁਰੂ ਦਾ ਜਿਹੜਾ ਨਾਮ ਹੈ,
ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਉਂ ਉਹ ਨਾਮ ਵਿੱਚ ਹੀ ਸਮਾਏ ਰਹਿੰਦੇ ਆ। ਇਹ ਪੰਡਿਤ, ਇਹ ਵਿਦਵਾਨ, ਕੋਈ ਪੰਡਿਤ ਵਿਦਵਾਨ ਪੁਰਖ ਸਤਿਗੁਰੂ ਦੀ ਸ਼ਰਨ ਚ ਆਏ ਆ, ਉਹਦੇ ਨਾਲ ਵਿਚਾਰਾਂ ਦੀ ਸਾਂਝ ਹੋ ਰਹੀ ਹੈ, ਉਪਦੇਸ਼ ਦੇ ਰਹੇ ਆ। ਦੂਜਾ ਭਾਏ ਨਾਮ ਨੂੰ ਛੱਡ ਕੇ ਮਾਰੇ ਕਹਿੰਦੇ ਜਿਹੜੇ ਦੁਬਧਾ ਚ ਪਏ ਆ, ਦੂਜਾ ਭਾਵ ਕੀ ਹੈ, ਇੱਕ ਲਿਬ ਦਾ ਰਾਹ ਤੇ ਦੂਜਾ ਧਾਤ ਦਾ ਰਾਹ। ਲਿਬ ਦਾ ਰਾਹ ਗੁਰੂ ਨਾਨਕ ਦੇ ਘਰ ਦਾ ਰਾਹ, ਸ਼ਬਦ ਵਿੱਚ ਲਿਬ ਲਾਉਣੀ। ਧਾਤ ਦਾ ਰਾਹ ਹੈ ਸੰਸਾਰ ਵੱਲ, ਮਾਇਆ ਵੱਲ। ਇਉਂ ਜਿਹੜਾ ਦੋ ਵਿਧਾਂ ਚ ਫਸੇ ਹੈ, ਮਾਇਆ ਦਾ ਮੋਹ ਹੈ, ਸੰਸਾਰ ਦਾ ਮੋਹ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਕੋਈ ਬਰਕਤ ਨਹੀਂ ਹੈ, ਉਹ ਖਾਲੀ ਹਨ।
ਨਾ ਧਨ ਪੱਲੇ ਪਾਏ,
ਉਹਨਾਂ ਦੇ ਪੱਲੇ ਵਿੱਚ ਨਾਮ ਧਨ ਨਹੀਂ ਹੈ, ਨਾਮ ਦਾ ਖਜ਼ਾਨੇ ਤੋਂ ਖਾਲੀ ਹਨ।
ਪੜ ਥੱਕੇ ਸੰਤੋਖ ਨਾ ਆਇਓ,
ਕਈ ਜੀਵਨ ਵਿੱਚ ਪੜ੍ਹੀ ਜਾ ਰਹੇ ਹੋ, ਪਾਠ ਪੜ੍ਹੇ ਔਰ ਵੇਦ ਵਿਚਾਰੇ ਹੋ, ਨਿਵਲ ਭੰਗਨ ਸਾਧੇ, ਪੜ ਪੜ ਗੱਡੀ ਲੱਗਦੀ ਹੈ। ਮਹਾਰਾਜ ਕਹਿੰਦੇ ਪੜ ਪੜ ਕੇ ਸਾਰਾ ਜੀਵਨ ਉਹਨਾਂ ਨੇ ਵਿਅਰਥ ਗਵਾ ਲਿਆ, ਕਿਉਂਕਿ ਜੇਤਾ ਪੜਿਆ ਤੇਤਾ ਖੜਿਆ, ਹਉਮੈ ਹੰਕਾਰ ਦੇ ਵਿੱਚ ਪੜੀ ਗਏ। ਭਲੇ ਦੇ ਵਿੱਚ ਪੜ੍ਹਨਾ ਭਲਾ ਹੈ, ਚੰਗਾ ਹੈ, ਦੂਸਰਿਆਂ ਦੇ ਵਾਸਤੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਪਰਉਪਕਾਰ ਵਾਸਤੇ ਹੈ, ਦੂਜਿਆਂ ਦੇ ਭਲੇ ਹੋ ਤਾਂ ਕੋਈ ਬਿਜ਼ਨਸ ਵਾਸਤੇ ਕੁਝ ਵਿਦਿਆ ਪੜ੍ਹ ਲੈਣੀ, ਉਹ ਆਪਣਾ ਹੀ ਸਵਾਰ ਸਕਦੇ, ਦੂਜਿਆਂ ਦਾ ਨਹੀਂ। ਹਾਂ, ਜਿਹੜੀ ਵਿਦਿਆ ਭਲੇ ਵਾਸਤੇ ਹੈ, ਜਿਵੇਂ ਸਤਿਗੁਰੂ ਜੀ ਨੇ ਸ੍ਰੀ ਗੁਰਬਾਣੀ ਦੀ ਗੁਰਮਤ ਦੀ ਵਿਦਿਆ ਬਖਸ਼ੀ, ਉਹ ਗੁਰਮਤ ਦੀ ਵਿਦਿਆ ਜਿਹੜਾ ਪੜ੍ਹਦਾ ਉਹਦਾ ਆਪ ਦਾ ਵੀ ਭਲਾ ਹੁੰਦਾ ਤੇ ਦੂਸਰਿਆਂ ਦੇ ਭਲਾ ਕਰਨ ਦੇ ਵੀ ਸਮਰੱਥ ਸਤਿਗੁਰੂ ਕਰ ਦਿੰਦੇ ਆ। ਇਉਂ ਸਤਿਗੁਰੂ ਕਹਿੰਦੇ ਹੈ ਪੰਡਿਤ, ਹੈ ਵਿਦਵਾਨ ਪੁਰਖ, ਬਹੁਤੇ ਲੋਕ ਵਿਦਿਆ ਪੜ੍ਹੀ ਜਾਂਦੇ ਆ, ਪਰ ਵਿਦਿਆ ਪੜ੍ਹ ਕੇ ਉਹਨਾਂ ਦੇ ਮਨ ਚ ਮਾਇਆ ਦੀ ਲਾਲਸਾ ਜਾਗ ਪੈਂਦੀ ਆ, ਉਹ ਹੋਰ ਹੋਰ ਮਾਇਆ ਇਕੱਠੀ ਕਰਨ ਲਈ ਵਿਦਿਆ ਨੂੰ ਫਿਰ ਵਰਤਦੇ ਆ, ਜਿਵੇਂ ਸਰਪ ਦਾ ਅਲੰਕਾਰ ਵਿਦਵਾਨ ਪੁਰਸ਼ ਦਿੰਦੇ ਆ ਕਿ ਇੱਕ ਮਣੀ ਵਾਲਾ ਜਿਹੜਾ ਸਰਪ ਹੈ, ਸੋਮਵਾਰ ਸੱਸ ਅੰਮ੍ਰਿਤ ਝਰਿਆ, ਉਹ ਜਿਹੜਾ ਸਰਪ ਹੈ ਉਹ ਆਪਣੀ ਮਣੀ ਨੂੰ ਜਦੋਂ ਪੂਰਨਮਾਸੀ ਦੀ ਰਾਤ ਹੁੰਦੀ ਹੈ ਉਹ ਮਣੀ ਨੂੰ ਬਾਹਰ ਕੱਢਦਾ, ਉਹ ਮਣੀ ਦੇ ਚਾਨਣ ਦੇ ਵਿੱਚ ਜਿਹੜੇ ਕੀੜੇ ਮਕੌੜੇ ਆਉਂਦੇ ਆ ਉਹਨਾਂ ਨੂੰ ਖਾ ਕੇ ਆਪਣਾ ਉਧਰ ਭਰਦਾ ਫਿਰ। ਤੇ ਇੱਕ ਕਿਸਮ ਦੇ ਐਸੇ ਨੇ ਕਿ ਉਹ ਹੰਕਾਰ ਵਿੱਚ ਆ ਜਾਂਦਾ ਵੇਖ ਕੇ ਮਣੀ ਨੂੰ, ਫੰਕਾਰੇ ਮਾਰਦਾ, ਫਿਰ ਆਲੇ ਦੁਆਲੇ ਜਿਹੜੀ ਮਿੱਟੀ ਹੁੰਦੀ ਹੈ ਉਹ ਰੇਤਾ ਮਿੱਟੀ ਉੱਡ ਕੇ ਮਣੀ ਤੇ ਪੈ ਜਾਂਦਾ, ਤਾਂ ਫਿਰ ਉਹ ਮਣੀ ਗਵਾ ਲੈਂਦਾ, ਫਿਰ ਉਹ ਟੱਕਰਾਂ ਮਾਰ ਮਾਰ ਮਰਦਾ। ਇੱਕ ਐਸੇ ਆ ਵੀ ਜਦੋਂ ਉਹ ਮਣੀ ਕੱਢਦਾ ਤਾਂ ਚੰਦਰਮਾ ਦੀਆਂ ਕਿਰਨਾਂ ਉਹਦੇ ਉੱਤੇ ਪੈਂਦੀਆਂ, ਉਹਦੇ ਵਿੱਚੋਂ ਇੱਕ ਪਦਾਰਥ ਨਿਕਲਦਾ ਜਿਹਨੂੰ ਅੰਮ੍ਰਿਤ ਮੰਨਿਆ, ਜਿਹੜੀ ਇੱਕ ਮਹੀਨੇ ਦੀ ਅੰਦਰ ਜਾੜ ਦੀ ਤੜਫ ਸੀ, ਉਹ ਜਦੋਂ ਉਸ ਸਰਪ ਉਸ ਅੰਮ੍ਰਿਤ ਨੂੰ ਉਸ ਤਰਲ ਪਦਾਰਥ ਨੂੰ ਚੱਟਦਾ ਤਾਂ ਅੰਦਰ ਦੀ ਜਾੜ ਉਹਦੀ ਸ਼ਾਂਤ ਹੋ ਜਾਂਦੀ ਆ। ਇਵੇਂ ਵਿਦਵਾਨ ਨੇ ਉਹ ਵਿਦਿਆ ਰੂਪੀ ਮਣੀ ਹਾਸਲ ਕਰ ਲੈਂਦੇ ਆ। ਕਈ ਤਾਂ ਵਿਦਿਆ ਰੂਪੀ ਮਣੀ ਦੇ ਚਾਨਣੇ ਫਿਰ ਮਾਇਆ ਪ੍ਰੇਮੀ ਸੇਵਕ ਚੇਲੇ ਚਾਗੜੇ ਉਹਨਾਂ ਦਾ ਧਨ ਪਦਾਰਥ ਖਾਣ ਤੇ ਆਪਣਾ ਜੀਵਨ ਵਧਾ ਦਿੰਦੇ ਆ। ਕਈ ਹੰਕਾਰ ਦੇ ਵਿੱਚ ਆ ਕੇ ਸੰਕਾਰੇ ਮਾਰਦੇ ਆ, ਦੂਜਿਆਂ ਨੂੰ ਵੀ ਦੁਖੀ ਕਰਦੇ ਆ ਤੇ ਆਪ ਵੀ ਦੁਖੀ ਰਹਿੰਦੇ ਆ, ਅੰਦਰੋਂ ਈਰਖਾ ਦੀ ਅੱਗ ਨਾਲ ਸੜਦੇ ਰਹਿੰਦੇ ਆ। ਇੱਕੋ ਵਿਦਿਆ ਤੋਂ ਸੇਧ ਲੈ ਕੇ ਨਾਮ ਅੰਮ੍ਰਿਤ ਚੱਖਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਬਹੁਤੇ ਤਾਂ ਐਸੇ ਨੇ ਉਹ ਵਿਦਿਆ ਨੂੰ ਬਾਅਦ ਵਿੱਚ ਬਾਦ ਵਿਵਾਦ ਦੇ ਵਿੱਚ ਜਾਂ ਫਿਰ ਅੰਦਰ ਮਾਇਆ ਦੀ ਲਾਲਸਾ ਵਿੱਚ ਵਰਤਦੇ ਆ। ਉਹਨਾਂ ਨੂੰ ਵਿਦਿਆ ਪੜ੍ਹ ਪੜ੍ਹ ਕੇ ਸੰਤੋਖ ਨਹੀਂ ਆਇਆ।
ਮਨ ਦਿਨ ਜਲਤ ਵਿਹਾਏ,
ਮਾਰੇ ਕਹਿੰਦੇ ਅੰਦਰ ਜਿਹੜੀ ਹੰਸ ਰੀਤ ਲੋਭ ਕੋ ਵਿਚਾਰੇ ਨਵੀਆਂ ਅੱਗ, ਜਿਹੜੀ ਲੋਭ ਦੀ ਅੱਗ ਦੀ ਨਦੀ ਵਗ ਰਹੀ ਹੈ ਇਹਦੇ ਨਾਲ ਅੰਦਰ ਸੜਦੇ ਆ, ਉਹਨਾਂ ਨੂੰ ਸੰਤੋਖ ਨਹੀਂ ਆਇਆ, ਜਲਦੇ ਹਨ।
ਕੂਕ ਪੁਕਾਰ ਨਾ ਚੁੱਕਈ,
ਉਹਨਾਂ ਦੀ ਜਿਹੜੀ ਕੂਕ ਪੁਕਾਰ ਸੀ ਭਾਵ ਸੰਸਾਰ ਦੇ ਪਦਾਰਥ, ਫਿਰ ਸੰਸਾਰ ਦੇ ਪਦਾਰਥਾਂ ਦੇ ਨਾਲ ਉਹਨਾਂ ਦੇ ਅੰਦਰ ਵਡਿਆਈ ਦੀ ਲਾਲਸਾ ਵੀ ਪੈਦਾ ਹੋ ਜਾਂਦੀ ਆ। ਪਹਿਲਾਂ ਮਾਇਆ ਦੀ ਇੱਛਾ, ਫਿਰ ਸੋਭਾ ਦੀ ਇੱਛਾ। ਸੰਸਾਰ ਦੇ ਵਿੱਚ ਜਦੋਂ ਮਾਇਆ ਵੱਲੋਂ ਮਨੁੱਖ ਰੱਜ ਜਾਵੇ, ਫਿਰ ਮਨੁੱਖ ਦੇ ਅੰਦਰ ਇੱਕ ਇੱਛਾ ਹੋਰ ਪ੍ਰਗਟ ਹੋ ਜਾਂਦੀ ਹੈ ਕਿ ਸੰਸਾਰ ਮੇਰੀ ਵਡਿਆਈ ਕਰੇ। ਉਹ ਕੂਕਦਾ ਰਹਿੰਦਾ ਹੈ ਕਿ ਮੇਰੇ ਵਰਗਾ ਵਿਦਵਾਨ ਨਹੀਂ ਹੈ ਕੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਕੂਕ ਪੁਕਾਰ, ਫਿਰ ਪ੍ਰਲੋਕ ਦੇ ਵਿੱਚ ਉਹ ਪੁਕਾਰਾਂ ਕਰਦੇ ਆ ਜਦੋਂ ਸਜਾਵਾਂ ਮਿਲਦੇ ਆ, ਨਾ ਇੱਥੇ ਉਹਨਾਂ ਦੀਆਂ ਕੂਕਾਂ ਨਾ ਪ੍ਰਲੋਕ ਵਿੱਚ ਪੁਕਾਰਾਂ, ਦੋਵੇਂ ਥਾਂ ਉਹਨਾਂ ਦੀਆਂ ਕਿਤੇ ਪ੍ਰਵਾਨ ਨਹੀਂ, ਕਿਤੇ ਸੁਣੀਆਂ ਨਹੀਂ ਜਾਂਦੀਆਂ।
ਨਾ ਸੰਸਾਰ ਵਿੱਚ ਹੋ ਜਾਏ,
ਹਾਂ ਜਿਹੜਾ ਮੁਕਤੀ ਦਾ ਕਾਰਜ ਹੈ ਉਹ ਮਹਾਰਾਜ ਕਹਿੰਦੇ ਸਿੱਧ ਨਹੀਂ ਹੁੰਦਾ, ਸੰਸਾ ਹੀ ਬਣਿਆ ਰਹਿੰਦਾ। ਉਹਨਾਂ ਦੇ ਅੰਦਰ ਜਿਹੜਾ ਤੌਖਲਾ ਬਣਿਆ ਰਹਿੰਦਾ ਭਰਮ ਦਾ, ਉਹ ਮਹਾਰਾਜ ਕਹਿੰਦੇ ਮਿਟਦਾ ਨਹੀਂ, ਕਿਉਂਕਿ ਉਹ ਤਾਂ ਗਿਆਨ ਨੇ ਮਿਟਾਉਣਾ ਨਾ, ਉਹ ਤਾਂ ਨਾਮ ਦੀ ਕਿਰਪਾ ਨਾਲ ਮਿਟਣਾ, ਗੁਰੂ ਦੀ ਕਿਰਪਾ ਨਾਲ। ਜਿਹੜੇ ਦੁਬਧਾ ਚ ਪਏ ਆ, ਮਾਇਆ ਪਿੱਛੇ ਆ, ਉਹਨਾਂ ਦੇ ਅੰਦਰੋਂ ਮਹਾਰਾਜ ਕਹਿੰਦੇ ਉਹ ਸੰਸਾ ਜਿਹੜਾ ਪ੍ਰਮਾਣਗਤ ਪ੍ਰਵੇਗਤ ਆਦਿਕ ਜਿਹੜੇ ਸੰਸੇ ਨੇ ਨਹੀਂ ਮਿਟਦੇ।
ਨਾਨਕ ਨਾਮ ਵਿਹੂਣਿਆ,
ਇਹ ਕਿਹਨਾਂ ਦੀ ਗੱਲ ਆ ਜਿਹੜੇ ਨਾਮ ਤੋਂ ਵਿਹੂਣੇ ਨੇ, ਜਿਹੜੇ ਨਾਮ ਨਹੀਂ ਜਪਦੇ।
ਕਾਲ ਉੱਠ ਜਾਏ,
ਮਹਾਰਾਜ ਕਹਿੰਦੇ ਉਹਨਾਂ ਦਾ ਫਿਰ ਪ੍ਰਲੋਕ ਵਿੱਚ ਵਾਹਿਗੁਰੂ ਸੱਚੇ ਦੀ ਦਰਗਾਹ ਵਿੱਚ ਮੂੰਹ ਕਾਲਾ ਹੁੰਦਾ, ਇੱਥੇ ਮੂੰਹ ਕਾਲਾ ਕਰਾ ਕੇ ਸੰਸਾਰ ਚੋਂ ਜਾਂਦੇ ਆ।
ਪੌੜੀ
ਸਤਿਗੁਰੂ ਮਹਾਰਾਜ ਸਲੋਕ ਦੋਵੇਂ ਜਿਹੜੇ ਉਚਾਰਨ ਕੀਤੇ ਇਹਨਾਂ ਨੂੰ ਸਪਸ਼ਟ ਕਰਨ ਲਈ ਅੱਗੇ ਪੌੜੀ ਉਚਾਰਨ ਕਰਦੇ ਹਨ।
ਸੱਜਣ ਮੇਲ ਪਿਆਰੇ, ਮੇਲ ਪੰਥ ਦਸਾਈ,
ਮੇਰੇ ਪਿਆਰੇ ਸਤਿਗੁਰੂ, ਪਿਆਰੇ ਵਾਹਿਗੁਰੂ, ਕੋਈ ਸੱਜਣ ਦੇ ਨਿਆਏ ਸਤਿਗੁਰੂ ਮਿਲਾ, ਜਾਂ ਸੱਜਣ ਦੇ ਨਿਆਏ ਕੋਈ ਪੂਰਨ ਪੁਰਖ ਮਿਲਾ, ਉਹ ਤੇਰੀ ਪ੍ਰਾਪਤੀ ਦਾ ਜਿਹੜਾ ਪੰਥ ਰਸਤਾ ਦਸਾਈ ਦੱਸਣਾ ਕਰੇ।
ਉਹ ਹਰ ਦੱਸੇ ਮਿਤ ਤਿਸ ਹਉ ਬਲ ਜਾਈ,
ਜਿਹੜਾ ਹਰੀ ਵਾਹਿਗੁਰੂ ਦੀ ਪ੍ਰਾਪਤੀ ਦਾ ਰਾਹ ਦੱਸੇ ਉਹ ਵੀ ਮਿਤ ਮਿੱਤਰ ਹੈ। ਉਦੋਂ ਕਹਿੰਦੇ ਅਸੀਂ ਬਲਿਹਾਰ ਕਰਵਾਣ ਜਾਂਦੇ
ਹਾਂ, ਸਾਂਝੀ ਤਿੰਨ ਸਿਉ ਕਰੀ ਹਰ ਨਾਮ ਧਿਆਈ,
ਉਹਨਾਂ ਦੇ ਨਾਲ ਹੀ ਅਸੀਂ ਗੁਣਾਂ ਦੀ ਸਾਂਝ ਪਾਉਂਦੇ ਹਾਂ। ਮਾਰੇ ਕਹਿੰਦੇ ਸਾਂਝ ਕਰੀਜਿਆ ਗੁਣ ਹੈ ਤੇਰੀ, ਸੋੜ ਅਵਗਣ ਚੱਲੀ ਆ, ਔਗਣਾਂ ਦੀ ਸਾਂਝ ਨਹੀਂ ਕਰਨੀ, ਗੁਣਾਂ ਦੀ ਸਾਂਝ ਕਰਨੀ ਆ, ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਵੇ। ਤੇ ਗੁਣਾਂ ਦਾ ਖਜ਼ਾਨਾ ਕੌਣ ਨੇ? ਸਤਿਗੁਰੂ। ਜਦੋਂ ਸਤਿਗੁਰੂ ਕੋਲ ਬੈਠਾਂਗੇ, ਸਤਿਗੁਰੂ ਦੀ ਕੀਰਤਨ ਨੂੰ ਕਥਾ ਨੂੰ ਸੁਣਾਂਗੇ, ਸਹਿਜ ਪਾਠ ਕਰਾਂਗੇ, ਤਾਂ ਗੁਣਾਂ ਦੀ ਸਾਂਝ ਪਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਉਂ, ਉਸ ਪੂਰਨ ਪੁਰਖ ਜਿਹੜਾ ਪ੍ਰਭੂ ਵਾਹਿਗੁਰੂ ਦਾ ਰਾਹ ਦੱਸਿਆ ਪ੍ਰਾਪਤੀ ਦਾ, ਉਹਦੇ ਨਾਲ ਅਸੀਂ ਸਾਂਝ ਪਾਉਣੇ ਆ, ਉਹਦੇ ਨਾਲ ਮਿਲ ਕੇ ਹਰ ਨਾਮ ਧਿਆਈ, ਨਾਮ ਨੂੰ ਧਿਆਉਣਾ ਕਰਦੇ
ਹਰ ਸੇਵੀ ਪਿਆਰਾ ਨਿਤ।
ਕਹਿੰਦੇ ਜੀ ਕਿੰਨਾ ਕੁ ਸਿਮਰਨ ਕਰਦੇ ਹੋ, ਕਿਹੜੇ ਸਮੇਂ ਕਰਨਾ ਜੀ? ਅਕਸਰ ਸਵਾਲ ਹੁੰਦੇ ਆ ਨਾ, ਮਹਾਰਾਜ ਕਹਿੰਦੇ ਹਰ ਸੇਵੀ ਪਿਆਰਾ ਨਿਤ, ਪ੍ਰਾਣਾ ਤੋਂ ਪਿਆਰੇ ਵਾਹਿਗੁਰੂ ਨੂੰ ਨਿਤਾ ਪ੍ਰਤੀ ਸੇਵਾ ਅਤੇ ਸਿਮਰਨ ਦੁਆਰਾ ਸੇਵਨਾ ਕਰ।
ਸੇਵ ਹਰ ਸੁਖ ਪਾਈ,
ਜਿਹੜਾ ਭਾਈ ਉਹਦਾ ਸੇਵਾ ਸਿਮਰਨ ਕਰੇਗਾ ਉਹੋ ਹੀ ਸੁਖ ਪਾਏਗਾ। ਸੁਖ ਪਾਈ ਜਿਹੜਾ ਸੁਖ ਪਾਉਣਾ ਚਾਹੁੰਦਾ ਉਹ ਸੇਵਾ ਤੇ ਸਿਮਰਨ ਕਰੇ।
ਬਲਿਹਾਰੀ ਸਤਿਗੁਰ ਤਿਸ,
ਅਸੀਂ ਤਾਂ ਭਾਈ ਆਪਣੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤੋਂ ਬਲਿਹਾਰ ਕਰਵਾਣ ਜਾਂਦੇ
ਆਂ। ਸੋਝੀ ਪਾਈ,
ਜਿਸ ਸਤਿਗੁਰੂ ਨੇ ਕਿਰਪਾ ਕੀਤੀ, ਕੀ ਕਿਰਪਾ ਕੀਤੀ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਐਸੇ ਸਤਿਗੁਰੂ ਤੋਂ ਮਹਾਰਾਜ ਕਹਿੰਦੇ ਅਸੀਂ ਭਾਈ ਬਲਿਹਾਰ ਕੁਰਬਾਨ ਜਾਂਦੇ ਆ। ਇੱਥੇ ਸਤਿਗੁਰੂ ਵੱਲੋਂ ਬਖਸ਼ੇ ਹੋਏ ਮੁੱਖ ਵਾਕ ਦੇ ਵਿਚਾਰ ਸੰਪੂਰਨ ਹੋਏ। ਆਓ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਲੜੀਵਾਰ ਵਿਚਾਰ ਮਾਰੂ ਸੋਹਣਿਆਂ ਦੇ ਵਿੱਚ ਚੱਲ ਰਹੀ ਹੈ, ਸ਼ਬਦ ਲਮੇਰੇ ਹੈ। ਆਪ ਸੰਗਤਾਂ ਰੋਜ਼ਾਨਾ ਵਿਦਵਾਨਾਂ ਪਾਸੋਂ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ, ਕਿਉਂਕਿ ਲੜੀਵਾਰ ਕਥਾ ਕਾਫੀ ਲੰਮੇ ਸਮੇਂ ਤੋਂ ਸ਼ੁਰੂ ਹੋਈ ਗਈ ਸੀ ਤੇ ਵਿਦਵਾਨ ਵਿੱਚ ਵਿੱਚ ਇਕੱਲਾ ਮੁੱਖ ਵਾਕ ਦੀ ਵਿਚਾਰ ਕਰ ਜਾਂਦੇ ਸਨ। ਸੋ ਹੁਣ ਇਹ ਵਿਚਾਰ ਕੀਤੀ ਗਈ ਕਿ ਲੜੀਵਾਰ ਵਿਚਾਰ ਵੀ ਨਾਲ ਹੋਣੀ ਚਾਹੀਦੀ ਆ ਤੇ ਸ਼ਬਦ ਸੰਪੂਰਨ ਹੋਣਾ ਚਾਹੀਦਾ। ਸੋ ਸ਼ਬਦ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਸ਼ਬਦ ਕੁਝ ਲੰਬੇਰੇ ਨੇ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਲੜੀਵਾਰ ਕਥਾ ਦੀ ਗੱਲ ਹੈ ਨਾ, ਇਹ ਅਸਥਾਨਾਂ ਤੇ ਇਤਿਹਾਸਕ ਅਸਥਾਨਾਂ ਤੇ ਸਾਨੂੰ ਹਮੇਸ਼ਾ ਸਰਵਣ ਕਰਨ ਨੂੰ ਮਿਲਦੀ ਆ। ਸੋ ਲੜੀਵਾਰ ਜਿਹੜੀ ਵਿਚਾਰ ਹੈ ਇਹਦਾ ਸ਼ਬਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਪਾਵਨ 1066 ਰੰਗ ਤੇ ਕਥਾ ਚੱਲ ਰਹੀ ਹੈ, ਮਾਰੂ ਰਾਗ ਹੈ, ਆਓ ਰੰਭ ਤੱਕ ਸਰਵਣ ਕਰੀਏ।
ਮਾਰੂ ਮਹੱਲਾ ਤੀਜਾ,
ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ।
ਨਿਰੰਕਾਰ ਆਕਾਰ ਉਪਾਇਆ,
ਮਹਾਰਾਜ ਕਹਿੰਦੇ ਭਾਈ ਸ੍ਰਿਸ਼ਟੀ ਦਾ ਜਿਹੜਾ ਬ੍ਰਹਿਮੰਡ ਦਾ ਆਕਾਰ ਹੈ ਨਿਰਾਕਾਰ, ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ।
ਮਾਇਆ ਮੋਹ ਹੁਕਮ ਬਣਾਇਆ,
ਕਿਵੇਂ ਬਣਾਇਆ? ਕਹਿੰਦੇ ਮਾਇਆ ਸਬਲ ਹੋ ਕਰਕੇ ਈਸ਼ਰ ਨੇ, ਉਹ ਵਾਹਿਗੁਰੂ ਜਦੋਂ ਮਾਇਆ ਸਬਲ ਹੋ ਜਾਂਦਾ ਉਹਨੂੰ ਈਸ਼ਰ ਕਹਿੰਦੇ ਆ, ਈਸ਼ਵਰ ਕਹਿ ਦਿੰਦੇ ਆ। ਔਰ ਕਹਿੰਦੇ ਭਾਈ ਉਹ ਵਾਹਿਗੁਰੂ ਨੇ ਇਹ ਸੰਸਾਰ ਵਿੱਚ ਮੋਹ ਦੀ ਬੂਟੀ ਲਾ ਦਿੱਤੀ ਹੈ, ਮੋਹ ਦੁਆਰਾ ਪੈਦਾ ਕੀਤਾ।
ਆਪੇ ਖੇਲ ਕਰੇ ਸਭ ਕਰਤਾ,
ਕਰਤੇ ਨੇ ਆਪਣੇ ਹੁਕਮ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਪੈਦਾ ਕਰਨ ਦਾ ਜਾਂ ਸੰਸਾਰ ਰੂਪੀ ਇੱਕ ਖੇਲ ਰਚ ਦਿੱਤਾ।
ਸੁਣ ਸਾਚਾ ਮਨ ਵਸਾਏ ਦਾ,
ਇਹ ਜਿਹੜਾ ਖੇਲ ਹੈ ਬੜਾ ਅਚਰਜ ਹੈ, ਬਹੁਤਾ ਇਹ ਵਿਡਾਣ ਕਿਹਾ ਮਹਾਰਾਜ ਨੇ। ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜੇ ਤੇ ਸੁਭਾਵਾ ਜਿਹੜਾ ਚਲਾਵਾ ਜੇ ਹੋਵੇ ਫਰਮਾਨ, ਉਹ ਵੇਖਾ ਉਹਨਾਂ ਨਜ਼ਰ ਨਾਲ ਬਹੁਤਾ ਇਹ ਵਿਡਾਣ। ਇਹ ਜਿਹੜਾ ਵਿਡਾਣ ਹੈ ਚਰਜ ਖੇਡ ਜਦੋਂ ਕੋਈ ਸੁਣ ਲੈਂਦਾ ਨਾ ਹੈਰਾਨ ਹੋ ਜਾਂਦਾ। ਕਵਣ ਸੁਬੇੜਾ ਬਹੁਤ ਕਵਣ, ਕਵਣ ਸਿੱਤ ਕਵਣ ਬਾਰ, ਕਿਸੇ ਨੂੰ ਕੋਈ ਭੇਦ ਨਹੀਂ। ਬੋਲ ਨਾ ਪਾਈ ਆ ਪੰਡਤੀ, ਜਾਂ ਮਹਾਰਾਜ ਕਹਿੰਦੇ ਬਖਤ ਨਾ ਪਾਓ ਕਾਦੀਆਂ, ਜੇ ਪਤਾ ਹੁੰਦਾ ਤਾਂ ਮਹਾਰਾਜ ਕਹਿੰਦੇ ਲਿਖਣ ਲਈ ਪ੍ਰਾਣ, ਉਹ ਲਿਖ ਦਿੰਦੇ। ਇਸ ਲਈ ਮਹਾਰਾਜ ਕਹਿੰਦੇ ਕਿਸੇ ਨੂੰ ਕੋਈ ਭੇਦ ਨਹੀਂ ਹੈ। ਜਦੋਂ ਕੋਈ ਗੁਰਮੁਖ ਸ੍ਰੀ ਗੁਰਬਾਣੀ ਦੁਆਰਾ ਸੋਝੀ ਪਾਉਂਦਾ ਤਾਂ ਉਹਦਾ ਨਾਮ ਵਿੱਚ ਚਿੱਤ ਜੁੜ ਜਾਂਦਾ, ਬਿਸਮਾਦ ਵਿੱਚ ਹੋ ਕਰਕੇ ਉਹ ਨਾਮ ਮਨ ਵਿੱਚ ਵਸਾ ਲੈਂਦਾ।
ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ,
ਜਿਹੜੀ ਮਾਈ ਮਾਈ ਕੌਣ ਆ? ਕਹਿੰਦੇ ਵੀ ਜਦੋਂ ਕੋਈ ਪੈਦਾ ਹੁੰਦਾ ਨਾ ਉਹ ਦੋ ਤੋਂ ਪੈਦਾ ਹੁੰਦਾ, ਨਰ ਤੇ ਮਾਦਾ ਤੋਂ, ਆਕਾਰ ਵਾਹਿਗੁਰੂ ਜੀ ਨਿਰਾਕਾਰ, ਤੇ ਫਿਰ ਇੱਥੇ ਮਾਈ ਕੌਣ ਹੈ? ਕਹਿੰਦੇ ਮਾਇਆ, ਜਿਹੜਾ ਵਾਹਿਗੁਰੂ ਦਾ ਫੁਰਨਾ ਹੈ ਤੇ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਉਹ ਜਿਹੜਾ ਫੁਰਨਾ ਹੈ ਮਾਇਆ, ਉਹਦੇ ਤਿੰਨ ਰੂਪ ਨੇ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਉਹ ਕਿਹੜੇ ਨੇ? ਰਜੋ ਗੁਣ ਜਿਹਨੂੰ ਬ੍ਰਹਮਾ ਕਹਿ ਦਿੰਦੇ ਆ, ਤਮੋ ਗੁਣ ਜਿਹਨੂੰ ਸ਼ਿਵ ਕਹਿ ਦਿੰਦੇ ਆ, ਤੇ ਸਤੋ ਗੁਣ ਜਿਹਨੂੰ ਵਿਸ਼ਨੂੰ ਕਹਿ ਦਿੰਦੇ ਆ। ਮਹਾਰਾਜ ਕਹਿੰਦੇ ਹੁਣ ਤਿੰਨਾਂ ਗੁਣਾਂ ਰਾਹੀਂ ਪ੍ਰਸੂਤਾ ਪਾਉਣ, ਉਹ ਵਾਹਿਗੁਰੂ ਨੇ ਸੰਸਾਰ ਆਪਣੇ ਹੁਕਮ ਦੇ ਰੂਪੀ ਪ੍ਰਸੂਤਾ ਪਾਉਣ ਦੇ ਰਾਹੀਂ ਪ੍ਰਗਟ ਕੀਤਾ।
ਸਾਰੇ ਵੇਦ ਬ੍ਰਹਮੇ ਨੂੰ ਫੁਰਮਾਇਆ,
ਫਿਰ ਸੰਸਾਰ ਨੂੰ ਗਿਆਨ ਦੇਣ ਵਾਸਤੇ ਬ੍ਰਹਮਾ ਰਾਹੀਂ ਚਾਰੇ ਵੇਦਾਂ ਦਾ ਗਿਆਨ ਸੰਸਾਰ ਦੇ ਵਿੱਚ ਪ੍ਰਚਲਿਤ ਕੀਤਾ।
ਬੜੇ ਮਾਹਵਾਰ ਥਿੱਤੀ ਕਰ,
ਮਹਾਰਾਜ ਕਹਿੰਦੇ ਫਿਰ ਬੜੇ ਸਾਲ ਪੈਦਾ ਕੀਤੇ, ਮਾਹ ਮਹੀਨੇ ਬਾਰਾਂ ਮਹੀਨੇ ਸਾਲ ਵਿੱਚ। ਫਿਰ ਮਹਾਰਾਜ ਕਹਿੰਦੇ ਸੱਤ ਵਾਰ ਚਿੱਤੀ, ਪੰਦਰਾਂ ਚਿੱਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕਾਰ ਕੀਤੀਆਂ।
ਇਸ ਜਗ ਮੈਂ ਸੋਝੀ ਪਾਏ ਦਾ,
ਕਿਉਂ ਸਤਿਗੁਰੂ ਜੀ ਨੇ ਸ੍ਰਿਸ਼ਟੀ ਦਾ ਜਿਹੜਾ ਚਲਣ ਬਣਾ ਕਰਕੇ ਸੇਵਕਾਂ ਨੂੰ ਇਹਦੀ ਸੋਝੀ ਬਖਸ਼ੀ ਹੈ।
ਸੇਵਾ ਤੇ ਕਰਨੀ ਸਾਰ,
ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਗੁਰੂ ਦੀ ਸੇਵਾ ਨਾ, ਇਹੀ ਕਾਰ ਅਸਲੀ ਕਾਰ ਕਾਰਜ ਹੈ, ਨਹੀਂ ਤਾਂ ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਹਾਰਾਜ ਕਹਿੰਦੇ ਅਸਲੀ ਜਿਹੜਾ ਸਾਰ ਸ੍ਰੇਸ਼ਟ ਕੰਮ ਹੈ ਉਹ ਇਹੀ ਜਾਣਨਾ ਕਰੋ।
ਰਾਮ ਨਾਮ ਰੱਖੋ ਔਰ ਧਾਰ,
ਇਸ ਲਈ ਭਾਈ ਸਦਾ ਇਹ ਸੰਸਾਰ ਜਿਹੜਾ ਤ੍ਰੈਗੁਣੀ ਮਾਇਆ ਦਾ ਸੰਸਾਰ ਹੈ, ਇਹਦੇ ਵਿੱਚੋਂ ਜੇ ਨਿਕਲਣਾ ਮੁਕਤ ਹੋਣਾ ਤਾਂ ਹਿਰਦੇ ਵਿੱਚ ਨਾਮ ਧਿਆਉਂਦੇ ਰਹੋ। ਜਦੋਂ ਤੁਸੀਂ ਬੋਲਦੇ ਹੋ ਵਾਹਿਗੁਰੂ, ਤਾਂ ਇਹ ਜਿਹੜੀ ਵਾਹਿਗੁਰੂ ਸ਼ਬਦ ਦੀ ਧੁਨੀ ਹੈ ਇਹਦੇ ਵਿੱਚ ਧਿਆਨ ਲਾਉਣਾ। ਫਿਰ ਹੌਲੀ ਹੌਲੀ ਜਦੋਂ ਅਭਿਆਸ ਗੁਰੂ ਦੀ ਕਿਰਪਾ ਨਾਲ ਹੋਵੇਗਾ ਤਾਂ ਅੰਦਰੋਂ ਸੁਣਾਈ ਦੇਣ ਲੱਗ ਜਾਵੇਗਾ। ਇਉਂ ਮਹਾਰਾਜ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਆ। ਵੱਖਰੀਆਂ ਵੱਖਰੀਆਂ ਵਿਧੀਆਂ ਸਤਿਗੁਰੂ ਨੇ ਬਾਣੀ ਚ ਲਿਖੀਆਂ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਉਂ ਜਿਹੜਾ ਗੁਰਮੁਖ ਹੈ ਉਹਨੇ ਹਿਰਦੇ ਦੇ ਵਿੱਚ ਨਾਮ ਨੂੰ ਧਿਆਉਣਾ।
ਗੁਰਬਾਣੀ ਵਰਤੀ ਜਗ ਅੰਤਰ,
ਫਿਰ ਮਹਾਰਾਜ ਕਹਿੰਦੇ ਭਾਈ ਸਤਿਗੁਰੂ ਨੇ ਤਰੁੱਠ ਕੇ ਜੀਵਾਂ ਦੇ ਭਲੇ ਲਈ ਸੁਖੈਣ ਮਾਰਗ ਚਲਾਉਣ ਦੇ ਲਈ ਸ੍ਰੀ ਗੁਰਬਾਣੀ ਜੋ ਸੱਚਖੰਡ ਦੀ ਬਾਣੀ ਕਹੀ ਉਹ ਬੋਲੀ ਹੈ। ਸੱਚਖੰਡ ਦੇ ਕਾਨੂੰਨ ਨੇ ਉਹ ਅਰਸਾਂ ਤੋਂ ਫਰਸਾਂ ਤੇ ਗੁਰੂ ਨਾਨਕ ਸਾਹਿਬ ਦਸਾਂ ਜਾਮਿਆਂ ਦੇ ਵਿੱਚ ਵਰਤ ਕੇ ਬਖਸ਼ਿਸ਼ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਉਂ ਫਿਰ ਸੰਸਾਰ ਦੇ ਵਿੱਚ, ਇਹ ਜਗਤ ਦੇ ਵਿੱਚ, ਕਲਯੁਗ ਦੇ ਵਿੱਚ ਸ੍ਰੀ ਗੁਰਬਾਣੀ ਪ੍ਰਗਟ ਹੋਈ।
ਬਾਣੀ ਤੇ ਹਰ ਨਾਮ ਪਾਏ ਦਾ,
ਹਾਂ ਜਿਹੜਾ ਅੰਦਰ ਨਾਮ ਪ੍ਰਗਟ ਹੋਣਾ ਨਾ ਬਾਣੀ ਤੋਂ ਹੀ ਹੋਣਾ, ਹੋਰ ਕੋਈ ਵਿਧੀ ਨਹੀਂ ਹੈ। ਪਹਿਲਾਂ ਬਾਣੀ ਦਾ ਅਭਿਆਸ, ਜਿਹੜੇ ਗੁਰਮੁਖ ਨੇ ਉਹ ਪਹਿਲਾਂ ਜਪਜੀ ਸਾਹਿਬ ਦੀ ਅਭਿਆਸ ਕਰਦੇ ਆ, ਫਿਰ ਜਦੋਂ ਉਹ ਚੱਲ ਪਵੇ ਫਿਰ ਮੂਲ ਮੰਤਰ ਦੇ ਅਭਿਆਸ ਕਰਦੇ ਆ, ਫਿਰ ਗੁਰਮੰਤਰ ਦੇ ਅਭਿਆਸ, ਫਿਰ ਸਤਿਗੁਰੂ ਦੀ ਕਿਰਪਾ ਪੂਰਨ। ਇਉਂ ਪਹਿਲਾਂ ਗੁਰਬਾਣੀ ਦਾ ਅਭਿਆਸ ਹੈ ਜਿਨ੍ਹਾਂ ਨੇ ਪਾਇਆ, ਇਹਨਾਂ ਵਿਧੀਆਂ ਰਾਹੀਂ ਪਾਇਆ, ਬਾਕੀ ਤਾਂ ਇਹ ਫਜ਼ੂਲ ਗੱਲਾਂ ਨੇ। ਦੁਕਾਨਦਾਰੀਆਂ ਬਹੁਤ ਖੁੱਲੀਆਂ ਹੋਈਆਂ, ਸੋ ਸੁਚੇਤ ਹੋਣਾ ਜੋ ਪੰਜ ਪਿਆਰੇ ਕਹਿੰਦੇ ਆ ਉਹਨਾਂ ਦੀ ਕਮਾਈ ਕਰਨੀ ਹੈ।
ਬੇਅੰਤ
ਲੋਕ ਨੇ ਵੇਦਾਂ ਦੀਆਂ ਸੁਰਤੀਆਂ ਨੂੰ, ਸਲੋਕਾਂ ਨੂੰ, 1 ਲੱਖ ਸਲੋਕ ਸੁਰਤੀ ਹੈ, 84,000 ਕਰਮ ਕਾਂਡ ਦਾ ਕਥਨ ਕਰਦਾ, ਤੇ ਜਿਹੜਾ ਇਹਦੇ ਵਿੱਚ ਫਿਰ ਬਾਕੀ ਰਹਿ ਗਿਆ 16,000, 16,000 ਦੇ ਵਿੱਚ 12,000 ਉਪਾਸਨਾ ਨੂੰ ਹੀ, ਕੇਵਲ 4,000 ਹੈ ਜਿਹੜਾ ਨਾਮ ਬਾਰੇ ਗੱਲ ਕਰਦਾ, ਵੇਦਾਂ ਮੈਂ ਨਾਮ ਉੱਤਮ ਜਿਹਦੀ ਸਤਿਗੁਰੂ ਨੇ ਗੱਲ ਕੀਤੀ। ਬਾਕੀ ਲੋਕ ਕਰਮ ਕਾਂਡਾਂ ਦੇ ਵਿੱਚ ਹੀ ਮਾਰੇ ਕਹਿੰਦੇ ਉਲਝੇ ਹੋਏ, ਬੇਅਰਥ ਬਾਤ ਝਗੜੇ ਖੜੇ ਕਰਦੇ ਆ, ਜੀਵਨ ਬੇਅਰਥ ਗਵਾਉਂਦੇ ਆ।
ਨਾਮ ਨਾ ਚੇਤਾ ਬੱਧਾ ਜਮ ਕਾਲੇ,
ਜਿਹੜਾ ਉਹ 4,000 ਸਲੋਕ ਸੁਰਤੀ ਹੈ ਨਾ ਜਿਹਦੇ ਵਿੱਚ ਨਾਮ ਦੀ ਗੱਲ ਕੀਤੀ, ਉਹਨੂੰ ਨਾ ਕੋਈ ਪੜ੍ਹਦਾ ਤੇ ਨਾ ਕੋਈ ਪੜ੍ਹਾਉਂਦਾ। ਲੋਕ ਕਰਮ ਕਾਂਡ ਚ ਉਪਾਸਨਾ ਚ ਉਲਝੇ ਹੋਏ ਆ, ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਨਾ ਜੇਤਾ, ਨਾਮ ਨੀ ਜਪਦੇ, ਜਿਸ ਕਰਕੇ ਵਧੇ ਹੋਏ ਨੇ ਕਰਮਾਂ ਦੇ ਬੰਧਨਾਂ ਦੇ। ਜਮ ਕਾਲੇ ਕੌਣ ਬਣਦੇ ਆ? ਮਹਾਰਾਜ ਕਹਿੰਦੇ ਜਮ ਫਿਰ ਬਣ ਲੈਂਦੇ ਆ ਪਰਲੋਕ ਵਿੱਚ।
ਜੈ ਭਾਏ ਸਦਾ ਦੁੱਖ ਪਾਏ,
ਦੁਬਦਾ ਚ ਪਏ ਹੋਣ ਕਰਕੇ, ਮਾਇਆ ਦੇ ਫੁਰਨਿਆਂ ਕਰਕੇ, ਮਾਇਆ ਦੀਆਂ ਇੱਛਾਵਾਂ ਕਰਕੇ ਮਹਾਰਾਜ ਕਹਿੰਦੇ ਸਦਾ ਦੁਖੀ ਰਹਿੰਦੇ ਆ।
ਗੁਣ ਭਰਮ ਭੁਲਾਏ ਦਾ,
ਤਿੰਨੇ ਗੁਣਾਂ ਦੇ ਵਿੱਚ ਕਦੇ ਰਜੋ ਗੁਣੀ ਸੁਭਾਅ ਹੋ ਜਾਂਦਾ, ਕਦੇ ਤਮੋ ਗੁਣੀ, ਕਦੇ ਸਤੋ ਗੁਣੀ। ਇਉ ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਦੇ ਵਿੱਚ ਭਰਮ ਦੇ ਵਿੱਚ ਭਏ ਹੋਏ ਵਾਹਿਗੁਰੂ ਨੂੰ ਭੁੱਲੇ ਰਹਿੰਦੇ ਆ।
ਗੁਰਮੁਖ ਇੱਕ ਸਿਓ ਲਿਵ ਲਾਏ,
ਜਿਹੜੇ ਗੁਰਮੁਖ ਨੇ ਇਦੋਂ ਉਲਟ ਮਹਾਰਾਜ ਕਹਿੰਦੇ ਇੱਕ ਨਾਮ ਨਾਲ ਚਿੱਤ ਲਾਉਂਦੇ
ਆ। ਮਨਸਾ ਮਨਹਿ ਸਮਾਏ,
ਮਹਾਰਾਜ ਕਹਿੰਦੇ ਉਹਨਾਂ ਦਾ ਭਾਈ ਜਿਹੜਾ ਮਨ ਹੈ ਤਿੰਨਾਂ ਵਿਧਾਂ ਤੋਂ ਉੱਪਰ ਉੱਠ ਕਰਕੇ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਉੱਪਰ ਉੱਠ ਕਰਕੇ ਇੱਕ ਨਾਮ ਵਿੱਚ ਉਹਨਾਂ ਦੀ ਸੁਰਤ ਸਮਾਈ ਰਹਿੰਦੀ
ਹੈ। ਸ਼ਬਦ ਸਦਾ ਹੈ ਮੁਕਤਾ,
ਜਿਹੜਾ ਭਾਈ ਸੱਚੇ ਨਾਮ ਸ਼ਬਦ ਦੇ ਵਿੱਚ ਜੁੜ ਕੇ ਜੁੜਿਆ ਰਹਿੰਦਾ ਉਹ ਸਦਾ ਹੀ ਮੁਕਤ ਹੈ। ਉਹ ਮਹਾਰਾਜ ਕਹਿੰਦੇ ਭਾਈ ਸਦਾ ਲਈ ਮੁਕਤ ਹੋ ਜਾਂਦਾ।
ਮਾਇਆ ਮੋਹ ਚੁਕਾਏ ਦਾ,
ਕਹਿੰਦੇ ਜੀ ਇਹ ਮੋਹ ਤੋਂ ਫਿਰ ਛੁੱਟਿਆ ਕਿਵੇਂ ਜਾਵੇ। ਮਹਾਰਾਜ ਕਹਿੰਦੇ ਭਾਈ ਜਿਹੜਾ ਨਾਮ ਸ਼ਬਦ ਹੈ ਉਹ ਮਾਇਆ ਦਾ ਮੋਹ ਚੱਕ ਦਿੰਦਾ, ਮਾਇਆ ਦਾ ਮੋਹ ਮਿਟਾ ਦਿੰਦਾ।
ਜੋ ਧੁਰ ਰਾਤੇ ਸੇ ਹੁਣ ਰਾਤੇ,
ਜਿਹੜੇ ਧੁਰੋਂ ਪੂਰਬ ਜਨਮ ਹਮ ਤੁਮਰੇ ਸੋਰੇ, ਅਬ ਤੋਂ ਮਿਟਿਆ ਨਾ ਜਾਏ। ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਏ। ਕਹਿੰਦੇ ਜਿਹੜੇ ਪੂਰਬਲੇ ਜਨਮਾਂ ਤੋਂ ਵਾਹਿਗੁਰੂ ਦੇ ਸੇਵਕ ਨੇ ਉਹ ਧੁਰੋਂ ਰੰਗੇ ਹੋਏ, ਉਹ ਹੁਣ ਵੀ ਰੰਗੇ ਹੋਏ ਹਨ ਨਾਮ ਵਿੱਚ।
ਪ੍ਰਸਾਦੀ ਸਹਿਜੇ ਮਾਤੇ,
ਮਹਾਰਾਜ ਕਹਿੰਦੇ ਸਹਿਜ ਗਿਆਨ ਦੁਆਰਾ ਗੁਰੂ ਦੀ ਕਿਰਪਾ ਦੇ ਨਾਲ ਉਹ ਮਸਤ ਰਹਿੰਦੇ ਆ, ਉਹ ਆਨੰਦ ਵਿੱਚ ਰਹਿੰਦੇ ਆ। ਭਾਵੇਂ ਆਰਿਆਂ ਨਾਲ ਕੋਈ ਚੀਰੀ ਜਾਵੇ, ਭਾਵੇਂ ਉਹ ਤੱਤੀਆਂ ਤਵੀਆਂ ਤੇ ਬਿਠਾ ਦੇਵੇ, ਉਹ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਕਹਿੰਦੇ ਭਾਈ ਉਹ ਸਹਿਜ ਆਨੰਦ ਦੁਆਰਾ ਗਿਆਨ ਦੁਆਰਾ ਮਸਤ ਰਹਿੰਦੇ ਆ।
ਸਤਿਗੁਰ ਸੇਵ ਸਦਾ ਪ੍ਰਭ ਪਾਇਆ,
ਜਿਹਨੇ ਵੀ ਪ੍ਰਭੂ ਨੂੰ ਪਾਇਆ ਉਹ ਸਤਿਗੁਰੂ ਦੀ ਸੇਵਾ ਤੇ ਹੀ ਪਾਇਆ। ਜੇ ਗੁਰੂ ਅੰਗਦ ਦੇਵ ਜੀ ਨੇ ਪਾਇਆ ਤਾਂ ਗੁਰੂ ਨਾਨਕ ਦੇਵ ਜੀ ਦੀ ਸੇਵਾ ਚੋਂ, ਜੇ ਗੁਰੂ ਅਮਰਦਾਸ ਜੀ ਨੇ ਪਾਇਆ ਤਾਂ ਗੁਰੂ ਅੰਗਦ ਦੇਵ ਜੀ ਦੀ ਸੇਵਾ ਚੋਂ, ਸੇਵਾ ਚੋਂ ਹੀ ਪਾਇਆ ਜਿਹਨੇ ਵੀ ਪਾਇਆ।
ਆਪੇ ਆਪ ਮਿਲਾਏ ਦਾ,
ਮਹਾਰਾਜ ਕਹਿੰਦੇ ਫਿਰ ਜਿਹੜਾ ਭਾਈ ਸੇਵਾ ਕਰਕੇ ਸਿਮਰਨ ਕਰਦਾ ਨਾਲ ਉਹਨੂੰ ਵਾਹਿਗੁਰੂ ਆਪਣਾ ਆਪ ਸਰੂਪ ਬਖਸ਼ ਦਿੰਦਾ, ਆਪਣੇ ਆਪ ਵਿੱਚ ਮਿਲਾ ਲੈਂਦਾ।
ਮਾਇਆ ਮੋਹ ਭਰਮ ਨਾ ਪਾਏ,
ਕਹਿੰਦੇ ਮਾਇਆ ਮੋਹ ਭਰਮਣ ਪਾਏ, ਭਰਮਣ ਪਾਠ ਹੈ, ਮਾਇਆ ਮੋਹ ਭਰਮਣ ਪਾਏ। ਜਿਹੜੇ ਮਨਮੁੱਖ ਨੇ ਉਹ ਮਾਇਆ ਦੇ ਵਿੱਚ ਸੁਰਤ ਲੀਨ ਹੋਣ ਕਰਕੇ ਉਹਨਾਂ ਨੂੰ ਆਵਾਗਮਨ ਦੇ ਚੱਕਰ ਵਿੱਚ ਮੋਹ ਦੇ ਵਿੱਚ ਸੁਰਤ ਹੋਣ ਕਰਕੇ ਮਾਰੇ ਕਹਿੰਦੇ ਭਰਮਣ ਦੇ ਵਿੱਚ 84 ਲੱਖ ਜੂਨਾਂ ਦੇ ਗੇੜ ਚ ਪਾਇਆ।
ਭਾਏ ਲੱਗਾ ਦੁੱਖ ਪਾਏ,
ਕਿਉਂਕਿ ਉਹ ਦੂਜੇ ਭਾ ਦਵੈਦ ਭਾ ਦੁਬਧਾ ਦੇ ਵਿੱਚ ਮਹਾਰਾਜ ਨੇ ਰੋਕਿਆ ਨਾ, ਦੁਬਧਾ ਨਾ ਪੜੋ, ਹਰ ਬਿਨ ਔਲ ਨਾ ਪੂਜੋ, ਮੜਾ ਮਸਾਣ ਨਾ ਜਾਈ। ਜਿਹੜੇ ਦੁਬਧਾ ਚ ਪਏ ਆ ਉਹ ਸਦਾ ਹੀ ਮਾਰੇ ਕਹਿੰਦੇ ਦੁਖੀ ਰਹਿੰਦੇ, ਇੱਥੇ ਵੀ ਪਰਲੋਕ ਵਿੱਚ ਵੀ।
ਰੰਗ ਦਿਨ ਥੋੜੇ ਹੋਵੇ,
ਇਹ ਜਿਹੜਾ ਮਾਇਆ ਦਾ ਰੰਗ ਹੈ ਨਾ ਗੁਰਮੁਖ, ਉਹ ਕੱਚਾ ਰੰਗ ਹੈ, ਸੂਹਾ ਕਸੁੰਬੇ ਦੀ ਨਿਆਈ ਹੈ, ਇਹ ਮਜੀਠ ਨਹੀਂ ਹੈ। ਇਹ ਥੋੜਾ ਜਿਹਾ ਮੀਂਹ ਪੈ ਗਿਆ ਉਹਦੇ ਲੈ ਜਾਂਦਾ ਕਸੁੰਬੇ ਦਾ ਰੰਗ, ਕੱਚਾ ਹੁੰਦਾ। ਇਸ ਕਰਕੇ ਮਾਇਆ ਦਾ ਰੰਗ ਮਾਰੇ ਕਹਿੰਦੇ ਭਾਈ ਇਹ ਥੋੜੇ ਜਿਹੇ ਚੱਲਦਾ,
ਜਾਂਦੇ ਬਿਲਮ ਨਾ ਲਾਏਦਾ।
ਇਹ ਮਾਇਆ ਦੇ ਜਿਹੜੇ ਸੁੱਖ ਨੇ ਬਹੁਤਾ ਸਮਾਂ ਸੁੱਖ ਨਹੀਂ ਦਿੰਦੇ, ਇਹ ਥੋੜੇ ਚਿਰੇ ਹੁੰਦੇ ਆ, ਥੋੜਾ ਸਮਾਂ ਸੁੱਖ ਮਿਲਦਾ ਫਿਰ ਦੁਖਦਾਈ ਹੋ ਜਾਂਦੇ ਹਨ।
ਇਹੋ ਮਨ ਭੈ ਭਾਏ ਰੰਗਾਏ,
ਹਾਂ ਇਹੋ ਹੀ ਮਨ ਨੂੰ ਇਹਦੇ ਉਲਟ ਜੇ ਮਜੀਠ ਨਾਮ ਰੰਗ ਵਿੱਚ ਕੋਈ ਭਾਇਆ ਪਰਮੇਸ਼ਰ ਦੇ ਵਿੱਚ ਰੰਗ ਲਵੇ,
ਇਹ ਤਾਂ ਰੰਗ ਸਾਚੇ ਮਾਹੇ ਸਮਾਏ।
ਇਹ ਨਾਮ ਦਾ ਪਰਮੇਸ਼ਰ ਦਾ ਜਿਹੜਾ ਰੰਗ ਹੈ ਮਜੀਠ ਰੰਗ ਹੈ, ਪੱਕਾ ਰੰਗ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ।
ਪੂਰੇ ਭਾਗ ਕੋ ਇਹੋ ਰੰਗ ਪਾਏ,
ਇਹ ਰੰਗ ਪੱਕਾ, ਹਰ ਕਿਸੇ ਨੂੰ ਨਾਮ ਦਾ ਰੰਗ ਨਹੀਂ ਮਿਲਦਾ। ਹਰ ਨਾਮਾ ਰੰਗ ਹੈ, ਰੰਗ ਮਜੀਠਾ ਰੰਗ, ਗੁਰਤੁੱਠਾ ਹਰ ਰੰਗ ਚਾੜਿਆ ਫਿਰ ਬਹੁਣ ਨਾ ਹੋਵੇ ਭੰਗ। ਇਹ ਜਿਹੜਾ ਮਜੀਠ ਰੰਗ ਨਾਮ ਦਾ ਰੰਗ ਹੈ ਇਹ ਪੂਰੇ ਭਾਗ ਪੂਰੇ ਗੁਰੂ ਦੀ ਪੂਰੀ ਕਿਰਪਾ ਦੁਆਰਾ ਮਿਲਦਾ।
ਗੁਰਮਤੀ ਰੰਗ ਚੜਾਏ ਦਾ,
ਹਾਂ ਗੁਰੂ ਦੀ ਮਤ ਜਿਹੜੀ ਮਿਲੀ ਆ, ਗੁਰੂ ਦੀ ਜਿਹੜੀ ਸਿੱਖਿਆ ਮਿਲੀ ਹੈ ਉਹਦੇ ਨਾਲ ਚੜਵੈ। ਜਦੋਂ ਗੁਰੂ ਦੇ ਨਾਮ ਦਾ ਰੰਗ ਚੜਦਾ ਨਾ, ਗੁਰੂ ਦੀ ਸਿੱਖਿਆ ਨੂੰ ਕਮਾਉਣ ਨਾਲ, ਜੋ ਸ਼ਬਦ ਕਹਿੰਦਾ ਉਹਦੀ ਕਮਾਈ ਕਰੇ ਸਿੱਖ, ਉਹ ਜਦੋਂ ਕਮਾਈ ਕਰਦਾ ਫਿਰ ਮਨ ਤੇ ਨਾਮ ਦਾ ਰੰਗ ਚੜ ਜਾਂਦਾ, ਮਾਇਆ ਦਾ ਪਾ ਲੈ ਜਾਂਦਾ।
ਮਨਮੁਖ ਬਹੁਤ ਕਰੇ ਅਭਿਮਾਨ,
ਜਿਹੜੇ ਮਨਮੁਖ ਨੇ ਉਹ ਕੋਈ ਮਾਇਆ ਦਾ ਅਹੰਕਾਰ ਕਰਦਾ, ਕੋਈ ਜਾਤ ਦਾ ਅਭਿਮਾਨ ਕਰਦਾ, ਕੋਈ ਕਾਸੇ ਦਾ ਕੋਈ ਕਾਸੇ ਦਾ ਅਭਿਮਾਨ ਕਰਦਾ
ਡਰ ਕਹਿ ਕਬ ਹੀ ਨਾ ਪਾਵੇ ਮਾਨ
ਉਹ ਜਿੰਨਾ ਮਰਜ਼ੀ ਹੰਕਾਰ ਜਾ ਕਰੀ ਜਾਵੇ ਉਹਨੂੰ ਦਰਗਾਹ ਚ ਸਤਿਕਾਰ ਨੀ ਦਰਗਾਹ ਚ ਮਾਨ ਨੀ ਮਿਲਦਾ
ਜੈ ਲਾਗੇ ਜਨਮ ਗਵਾਇਆ
ਮਾਰੇ ਕਹਿੰਦੇ ਉਹ ਦੁਬਦਾ ਚ ਪਏ ਹੈ ਕਿ ਮੈਂ ਫਲਾਨੇ ਅਹੁਦੇ ਤੇ ਹਾਂ ਮੇਰਾ ਆਹ ਵੱਡਾ ਰੁਤਬਾ ਹੈ ਮੇਰੀ ਚਲਦੀ ਹੈ ਉੱਥੇ ਨੀ ਕੋਈ ਅੱਗਾ ਜਾਤ ਨਾ ਜ਼ੋਰ ਹੈ ਅੱਗਾ ਜੀ ਉਹ ਨਵੇਂ ਉੱਥੇ ਨੀ ਕਿਸੇ ਨੇ ਪੁੱਛਣਾ ਵੀ ਤੂੰ ਕੌਣ ਹੈ ਕੀ ਹੈ ਉੱਥੇ ਤਾਂ ਕਰਮਾਂ ਦਾ ਨਵੇੜਾ ਹੋਣਾ ਹੈ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਦਵੈਤ ਭਾਅ ਦੇ ਵਿੱਚ ਮਾਇਆ ਦੇ ਵਿੱਚ ਜਿਹਨਾਂ ਦਾ ਮਨ ਲੱਗਿਆ ਉਹਨਾਂ ਨੇ ਜਨਮ ਵਿਅਰਥ ਗਵਾ ਲਿਆ
ਜਿਹਨਾਂ ਬੁੱਝੇ ਦੁੱਖ ਪਾਏ ਦਾ
ਜਿਹਨਾਂ ਨੇ ਇੱਥੇ ਜੀਵਨ ਦੇ ਵਿੱਚ ਰਹਿੰਦਿਆਂ ਹੋਇਆ ਸੋਝੀ ਨਹੀਂ ਪਾਈ ਬਿਨ ਬੁੱਝੇ ਜਿਹਨਾਂ ਨੂੰ ਸੋਝੀ ਨਹੀਂ ਆਈ ਸਮਝ ਨਹੀਂ ਆਈ ਜਿਹਨਾਂ ਨੇ ਖੇਲ ਨੂੰ ਸੰਸਾਰ ਦੇ ਨੂੰ ਸਮਝਿਆ ਨਹੀਂ ਉਹ ਇਹ ਲੋਕ ਚ ਵੀ ਦੁਖੀ ਆ ਤੇ ਪਰਲੋਕ ਚ ਵੀ ਦੁੱਖ ਪਾਏ ਦਾ ਦੁੱਖ ਪਾਉਂਦੇ ਹਨ
ਮੇਰਾ ਪ੍ਰਭ ਅੰਦਰ ਆਪ ਲੁਕਾਇਆ
ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਭੂ ਨੇ ਕਹਿੰਦੇ ਅੰਦਰ ਸਾਡੇ ਆਪਣੇ ਆਪ ਨੂੰ ਲੁਕਾਇਆ ਹੋਇਆ ਉਹ ਆਪ ਗੁਪਤ ਹੈ ਹੈ ਸਾਰਿਆਂ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ ਪਰ ਉਹ ਗੁਪਤ ਹੈ ਮਹਾਰਾਜ ਕਹਿੰਦੇ ਆਪਣਾ ਆਪ ਰੂਪ ਛਪਾ ਕੇ ਰੱਖਿਆ ਸੰਸਾਰੇ ਸੰਸਾਰ ਚ
ਹੋਰ ਪ੍ਰਸਾਦੀ ਹਰ ਮਿਲੇ ਮਿਲਾਇਆ
ਕਹਿੰਦੇ ਮਿਲਦਾ ਕਿਹਨੂੰ ਆ ਗੁਰੂ ਦੀ ਕਿਰਪਾ ਨਾਲ ਜਿਹਨੂੰ ਗੁਰੂ ਮਿਲਾਵੇ ਉਸੇ ਨੂੰ ਮਿਲਦਾ
ਸੱਚਾ ਪ੍ਰਭ ਸੱਚਾ ਵਪਾਰ
ਕਹਿੰਦੇ ਵਾਹਿਗੁਰੂ ਆਪ ਸੱਚਾ ਉਹਦਾ ਵਪਾਰ ਬਣ ਕੀ ਆ ਸੰਗਤ ਰੂਪੀ ਬਣ ਜਾ ਇਹ ਸਤਮਤ ਰੂਪੀ ਬਣਜ ਸੱਚਾ ਹੈ ਬਾਕੀ ਸਾਰਾ ਸੰਸਾਰ ਕੂੜ ਦਾ ਹੀ ਬਣਜ ਕਰ ਰਿਹਾ
ਨਾਮ ਅਮੋਲਕ ਪਾਏ ਦਾ
ਇਹ ਸੱਚੀ ਸੰਗਤ ਵਿੱਚ ਸੱਚਾ ਨਾਮ ਮਿਲਦਾ ਇੱਥੇ ਸੱਚਾ ਬਣਜ ਕੀ ਹੈ ਨਾਮ ਦਾ ਬਣਜ ਹੁਣ ਇੱਥੇ ਕਿਸੇ ਹੋਰ ਚੀਜ਼ ਦਾ ਬਣਜ ਥੋੜਾ ਹੋ ਰਿਹਾ ਸੰਗਤ ਵਿੱਚ ਇੱਥੇ ਨਾਮ ਦਾ ਬਣਜ ਹੋ ਰਿਹਾ ਤੇ ਨਾਮ ਕੀ ਹੈ ਸੱਚ ਸਰੂਪ ਰੱਬ ਦਾ ਰੂਪ ਪਰਮੇਸ਼ਵਰ ਦਾ ਰੂਪ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਦਾ ਹੀ ਬਣਜ ਹੁੰਦਾ
ਕਾਇਆ ਕੀ ਕੀਮਤ ਕਿਨੈ ਨਾ ਪਾਈ
ਇਹ ਜਿਹੜੀ ਕਾਇਆ ਸੰਸਾਰ ਚ ਦੇਹ ਪੈਦਾ ਕੀਤੀ ਹੈ ਨਾ ਇਹਦੀ ਕੀਮਤ ਨੀ ਕੋਈ ਪਾ ਸਕਦਾ ਬੜੀ ਅਮੋਲਕ ਹੈ ਕਿੰਨੀ ਕੀਮਤੀ ਦੇਹ ਦਿੱਤੀ ਹੈ ਕੱਲੇ ਕੱਲੇ ਅੰਗ ਦੀ ਦੇਹ ਨੂੰ ਕਿੰਨੀ ਕੀਮਤ ਹੈ ਮਹਾਰਾਜ ਕਹਿੰਦੇ ਇਹਦੀ ਦੇਹ ਦੀ ਇਹਦੀ ਕਾਇਆ ਦੀ ਕੋਈ ਕੀਮਤ ਨੀ ਪਾ ਸਕਦਾ
ਮੇਰਾ ਠਾਕੁਰ ਇਹ ਬਣਤ ਬਣਾਈ
ਇਹ ਕਿਸੇ ਨੇ ਹੋਰ ਨਹੀਂ ਬਣਾਈ ਇਹ ਮੇਰੇ ਠਾਕੁਰ ਮੇਰੇ ਮਾਲਕ ਅਕਾਲ ਪੁਰਖ ਨੇ ਬਣਾਈ ਹੈ ਨਕਲਾਂ ਜਿਹਾ ਤਾਂ ਕਰਦੇ ਆ ਕਹਿੰਦੇ ਜੀ ਰੋਬੋਟ ਬਣਾ ਰਹੇ ਆ ਫਲਾਨਾ ਧੋਕਾ ਉਹਦੇ ਨਕਲੀ ਦਾ ਮੂੰਹ ਜਿਹਾ ਵੀ ਲਾਉਂਦੇ ਆ ਪਰ ਉਹ ਕਿੱਥੇ ਗੱਲ ਬਣਦੀ ਹੈ ਜਿਹੜੀ ਪਰਮੇਸ਼ਵਰ ਦੀ ਬਣਾਈ ਹੋਈ ਹੈ ਉਹਦੀ ਰੀਸ ਜਿੰਨੀ ਮਰਜ਼ੀ ਕਰ ਲੈਣ ਪਰ ਉਹ ਚੀਜ਼ ਨਹੀਂ ਬਣਾ ਸਕਦੇ ਇਸ ਲਈ ਮਾਰੇ ਕਹਿੰਦੇ ਭਾਈ ਉਹਦਾ ਅੰਤ ਨਹੀਂ ਕਿਸੇ ਨੇ ਪਾਇਆ
ਗੁਰਮੁਖ ਹੋਵੇ ਸੋ ਕਾਇਆ ਸੋਧ
ਹਾਂ ਜਿਹੜਾ ਗੁਰੂ ਦੇ ਸਨਮੁਖ ਸਿੱਖ ਹੈ ਗੁਰਮੁਖ ਹੈ ਉਹ ਕਾਇਆ ਨੂੰ ਸੋਧ ਲੈਂਦਾ ਹੈ ਭਾਵ ਥੋੜਾ ਖਾਣਾ ਥੋੜਾ ਬੋਲਣਾ ਥੋੜਾ ਸੌਣਾ ਇਹਨੂੰ ਕਾਬੂ ਵਿੱਚ ਕਰ ਲੈਂਦਾ ਹੈ ਇਹਦੇ ਵਿੱਚ ਰਹਿ ਕੇ ਹੀ ਉਹ ਨਿਰੰਕਾਰ ਦੀ ਰਚਨਹਾਰ ਨੂੰ ਪਾ ਲੈਂਦਾ
ਆਪ ਮਿਲਾਏਗਾ
ਫਿਰ ਉਹ ਆਪਣੇ ਆਪ ਸਰੂਪ ਦੇ ਨਾਲ ਆਪੇ ਨੂੰ ਮਿਲਾ ਲੈਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕਾਇਆ ਦੇ ਦੇਹ ਅਭਿਆਸ ਤੋਂ ਪਰੇ ਹੋ ਕੇ ਇਹਨੂੰ ਸੋਧ ਲੈਂਦਾ ਸਿੱਧ ਕਰ ਲੈਂਦਾ ਉਹ ਆਪੇ ਸਰੂਪ ਦੀ ਸੋਝੀ ਪਾ ਲੈਂਦਾ ਆਪੇ ਸਰੂਪ ਦੀ ਪ੍ਰਾਪਤੀ ਕਰ ਲੈਂਦਾ
ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ
ਮਹਾਰਾਜ ਕਹਿੰਦੇ ਇਹਦੇ ਵਿੱਚ ਰਹਿੰਦੇ ਹੀ ਬਹੁਤੇ ਲੋਕ ਤੋਟਾ ਖਾ ਜਾਂਦੇ ਆ ਘਾਟਾ ਖਾ ਜਾਂਦੇ ਆ ਭਾਵ ਜੰਮਣ ਮਰਨ ਦੇ ਗੇੜ ਚ ਪੈ ਜਾਂਦੇ ਆ ਮਨਮੁਖ ਲਾਹਾ ਕਿਹਨਾਂ ਨੂੰ ਆ ਗੁਰਮੁਖ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਉਹ ਮੂਲ ਵੀ ਗਵਾ ਜਾਂਦੇ ਆ ਮਨਮੁਖ ਗੁਰਮੁਖ ਲਾਹਾ ਲੈ ਲੈਂਦੇ ਆ
ਗੁਰਮੁਖ ਖੋਜੇ ਵੇ ਪਰਵਾਹ
ਕਿਉਂਕਿ ਬੇਪਰਵਾਹ ਹੁੰਦੇ ਆ ਗੁਰਮੁਖ ਸੰਸਾਰ ਦੇ ਕਾਣ ਕਨੌੜ ਤੋਂ ਪਰੇ ਹੋ ਕੇ ਭਗਤਾਂ ਕੀ ਚਾਲ ਨਿਰਾਲੀ ਕੋਈ ਕੁਝ ਕਹੀ ਜਾਵੇ ਵੀ ਆ ਕੁਰਬਾਨ ਕਿਉਂ ਪਾਈ ਆ ਕੇਸ ਕਿਉਂ ਰੱਖੇ ਆ ਕਿਉਂ ਨਾਮ ਜਪਦਾ ਕਿਉਂ ਸੰਗਤ ਕਰਦਾ ਕੁਝ ਕਹੀ ਜਾਵੇ ਬੇਪਰਵਾਹ ਰਹਿੰਦੇ ਆ ਹਾਂ ਉਹ ਖੋਜ ਵਿੱਚ ਰਹਿੰਦੇ ਆ ਹਮੇਸ਼ਾ ਸ਼ਬਦ ਦੀ ਖੋਜ ਕਰਦੇ ਆ
ਗੁਰਮੁਖ ਵਣਜ ਸਦਾ ਸੁਖ ਪਾਏ
ਗੁਰਮੁਖ ਕੂਲ ਨਹੀਂ ਬਣਜਦੇ ਸੱਚ ਨਾਮ ਦਾ ਵਣਜ ਸੰਗਤ ਚ ਕਰਦੇ ਆ ਜਿਸ ਕਰਕੇ ਸਦਾ ਹੀ ਸੁਖੀ ਰਹਿੰਦੇ ਆ
ਸਹਿਜੇ ਸਹਿਜ ਮਿਲਾਏ ਦਾ
ਸਹਿਜੇ ਗਿਆਨ ਦੁਆਰਾ ਮਾਰੇ ਕਹਿੰਦੇ ਸਹਿਜ ਆਨੰਦ ਸਰੂਪ ਦੇ ਵਿੱਚ ਮਿਲ ਜਾਂਦੇ ਹਨ।
ਸੱਚਾ ਮਹਿਲ ਸੱਚੇ ਭੰਡਾਰਾ
ਵਾਹਿਗੁਰੂ ਦਾ ਜਿਹੜਾ ਸਰੂਪ ਰੂਪੀ ਮਹਿਲ ਹੈ ਉਹ ਸੱਚ ਹੈ, ਨਾਮ ਦੇ ਉਹਦੇ ਵਿੱਚ ਸੱਚੇ ਭੰਡਾਰ ਭਰੇ ਹਨ।
ਆਪੇ ਦੇਵਾ ਦੇਵਨ ਹਾਰਾ
ਨਾਮ ਰੂਪੀ ਖਜ਼ਾਨਾ ਜਿਹਨੂੰ ਆਪ ਦਿੰਦਾ ਉਸੇ ਨੂੰ ਇਹ ਪ੍ਰਾਪਤ ਹੁੰਦਾ, ਆਪਣੇ ਯਤਨਾਂ ਨਾਲ ਨਾਮ ਰੂਪੀ ਖਜ਼ਾਨਾ ਨਹੀਂ ਮਿਲਦਾ।
ਗੁਰਮੁਖ ਸਾ ਲਾਹੇ ਸੁਖ ਦਾਤੇ
ਕਹਿੰਦੇ ਜਿਹੜੇ ਗੁਰਮੁਖ ਨੇ ਸਨਮੁਖ ਸਿੱਖ ਨੇ ਉਹ ਸਦਾ ਹੀ ਉਹਦੀ ਸਿਫਤ ਵਿੱਚ ਰਹਿੰਦੇ ਆ, ਸਦਾ ਹੀ ਨਾਮ ਜਪਦੇ ਆ, ਸਦਾ ਹੀ ਬਾਣੀ ਪੜ੍ਹਦੇ ਆ, ਇਸ ਕਰਕੇ ਸੁੱਖ ਵਿੱਚ ਆਪ ਰਹਿੰਦੇ ਆ ਤੇ ਹੋਰਾਂ ਨੂੰ ਵੀ ਸੁਖੀ ਕਰਦੇ ਹਨ।
ਮਨ ਮੇਲੇ ਕੀਮਤ ਪਾਏ ਦਾ
ਭਾਈ ਜਿਹੜਾ ਮਨ ਮਿਲ ਗਿਆ ਨਾ ਨਾਮ ਵਿੱਚ ਬਾਣੀ ਵਿੱਚ ਉਹਦੇ ਮਨ ਦੀ ਪਰਲੋਕ ਚ ਕੀਮਤ ਪੈਂਦੀ ਹੈ।
ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ
ਮਹਾਰਾਜ ਕਹਿੰਦੇ ਕਾਇਆ ਵਿੱਚ ਜਿਹੜੀ ਮਨ ਰੂਪੀ ਵਸਤੂ ਹੈ ਨਾ ਆਤਮਾ ਰੂਪੀ ਵਸਤੂ ਹੈ ਇਹਦੀ ਕੋਈ ਕੀਮਤ ਨਹੀਂ ਪਾ ਸਕਦਾ।
ਗੁਰਮੁਖ ਆਪੇ ਦੇ ਵਡਿਆਈ
ਗੁਰਮੁਖਾਂ ਨੂੰ ਵਾਹਿਗੁਰੂ ਵਡਿਆਈ ਬਖਸ਼ਿਸ਼ ਕਰਦਾ ਹੈ, ਉਹ ਆਪਣੇ ਜਿੱਥੇ ਕਾਇਆ ਨੂੰ ਸੋਧਦੇ ਆ ਉੱਥੇ ਸਵੈ ਸਰੂਪ ਦਾ ਗਿਆਨ ਪਾ ਲੈਂਦੇ ਹਨ।
ਇਸਦਾ ਹੱਟ ਸੋਈ ਵੱਥ ਜਾਣ
ਭਾਈ ਸਰੀਰ ਰੂਪੀ ਹੱਟੀ ਜਾਂ ਸੰਸਾਰ ਰੂਪੀ ਹੱਟੀ ਜਿਸ ਅਕਾਲ ਪੁਰਖ ਦੀ ਹੱਟੀ ਹੈ ਇਹਦੇ ਵਿੱਚ ਪਾਈ ਹੋਈ ਵਸਤੂ ਨੂੰ ਵੀ ਉਹ ਆਪ ਹੀ ਜਾਣਦਾ। ਮਹਾਰਾਜ ਕਹਿੰਦੇ ਭੋਲਾ ਵੈਦ ਨਾ ਜਾਣੇ ਪਕੜ ਢੰਡੋਲੇ ਬਾਹ। ਹੋਰ ਬੜੇ ਲੋਕ ਯਤਨ ਕਰਦੇ ਆ ਪਰ ਇਹਦੀ ਸੋਝੀ ਨੀ ਕਿਸੇ ਨੇ ਪਾਈ, ਮਨ ਮਨ ਕਵੀ ਤਾਂ ਜਾਂਦੇ ਆ ਪਰ ਹੈ ਕਿੱਥੇ ਕਿਸੇ ਅਕਸਰ ਚ ਨੀ ਆਇਆ। ਹਿਰਦਾ ਹਿਰਦਾ ਕਵੀ ਤਾਂ ਜਾਂਦੇ ਆ ਕਿਸੇ MRI ਚ ਹਿਰਦਾ ਆਇਆ ਤਾਂ ਹੈ ਨੀ। ਸੋ ਗੁਰਮੁਖਾਂ ਨੂੰ ਹੀ ਸੋਝੀ ਆਪ ਬਖਸ਼ਦਾ, ਜਿਹਨੇ ਰਚਿਆ ਉਸੇ ਨੂੰ ਕਹਿੰਦੇ ਪਤਾ ਇਹਦਾ।
ਗੁਰਮੁਖ ਦੇ ਨਾ ਪਛੋਤਾਏ ਦਾ
ਗੁਰਮੁਖਾਂ ਨੂੰ ਇਹ ਦਾਤਾਂ ਬਖਸ਼ਿਸ਼ ਕਰਦਾ, ਆਪਣੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਨਾ ਆਤਮਕ ਮੰਗਲ ਦੀਆਂ ਉਡਾਰੀਆਂ ਨੇ ਜਿਹੜੀਆਂ ਉਹ ਗੁਰਮੁਖਾਂ ਨੂੰ ਬਖਸ਼ਿਸ਼ ਹੁੰਦੀਆਂ ਨਾਮੀਆਂ ਨੂੰ। ਹਾਂ ਦੇ ਨਾ ਪਛੋਤਾਏ ਦਾ ਸੰਸਾਰੀ ਤਾਂ ਇੱਕ ਚੀਜ਼ ਦੇ ਕੇ ਮੁੜ ਕੇ ਕਹਿਣਾ ਮੈਂ ਤਾਂ ਪਛਤਾਉਣਾ ਤੈਨੂੰ ਆਹ ਚੀਜ਼ ਦੇ ਕੇ, ਪਰ ਵਾਹਿਗੁਰੂ ਜੀ ਨੂੰ ਨਾਮ ਦੀ ਦਾਤ ਦੇ ਦੇ ਗਿਆਨ ਦੀ ਦਾਤ ਦੇ ਦੇ ਉਹ ਮੁੜ ਕੇ ਪਛਤਾਉਂਦਾ ਨਹੀਂ।
ਹਰ ਜੀਉ ਸਭ ਮਹਿ ਰਹਿਆ ਸਮਾਈ
ਕਹਿੰਦੇ ਜੀ ਐਸੇ ਵਾਹਿਗੁਰੂ ਦੀ ਤੁਸੀਂ ਗੱਲ ਕਰਦੇ ਹੋ ਹੈ ਕਿੱਥੇ ਮਹਾਰਾਜ ਕਹਿੰਦੇ ਸਭ ਮਹਿ ਰਹਿਆ ਸਮਾਈ ਉਹ ਤਾਂ ਸਭ ਮੈਂ ਜੋਤ ਜੋਤ ਆ ਸੋ ਘੱਟ ਘੱਟ ਮੈਂ ਹਰ ਜੀ ਵਸਾ ਉਹ ਤਾਂ ਸਾਰਿਆਂ ਦੇ ਵਿੱਚ ਵਸ ਰਿਹਾ।
ਹੋਰ ਪ੍ਰਸਾਦੀ ਪਾਇਆ ਜਾਈ
ਕਹਿੰਦੇ ਜੀ ਪਾਇਆ ਕਿਵੇਂ ਜਾਂਦਾ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੈ।
ਆਪੇ ਮੇਲ ਮਿਲਾਏ ਆਪੇ
ਉਹ ਆਪ ਹੀ ਕਹਿੰਦੇ ਗੁਰੂ ਨੂੰ ਮਿਲਾਉਂਦਾ ਆਪ ਹੀ ਫਿਰ ਆਪਣੇ ਸਰੂਪ ਦੀ ਅਭੇਦਤਾ ਕਰਾ ਦਿੰਦਾ।
ਸ਼ਬਦ ਸਹਿਜ ਸਮਾਏ ਦਾ
ਸ਼ਬਦ ਦੁਆਰਾ ਗੁਰੂ ਜਦੋਂ ਮਿਲਦਾ ਨਾ ਫਿਰ ਆਪਣਾ ਸਰੂਪ ਮਿਲਾ ਦਿੰਦਾ।
ਆਪੇ ਸੱਚਾ ਸ਼ਬਦ ਮਿਲਾਏ
ਆਪ ਵਾਹਿਗੁਰੂ ਸੱਚ ਸਰੂਪ ਹੈ, ਸ਼ਬਦ ਦੁਆਰਾ ਆਪਣੇ ਸੱਚੇ ਸ਼ਬਦ ਨਾਲ ਸੱਚ ਸਰੂਪ ਦੇ ਵਿੱਚ ਆਪ ਹੀ ਮਿਲਾਉਂਦਾ ਹੈ।
ਸ਼ਬਦ ਵਿੱਚੋਂ ਭਰਮ ਚੁਕਾਏ
ਮਹਾਰਾਜ ਕਹਿੰਦੇ ਜਿਹੜਾ ਸ਼ਬਦ ਹੈ ਨਾ ਅੰਦਰੋਂ ਪੰਜ ਤਰ੍ਹਾਂ ਦਾ ਭਰਮ ਭੇਦ ਭਰਮ ਕਰਤੱਤ ਭਰਮ ਆਦਿਕ ਇਹ ਪੰਜੇ ਤਰ੍ਹਾਂ ਦਾ ਭਰਮ ਸ਼ਬਦ ਚੱਕ ਦਿੰਦਾ।
ਨਾਨਕ ਨਾਮ ਮਿਲੇ ਵਡਿਆਈ
ਮਹਾਰਾਜ ਕਹਿੰਦੇ ਜਿਹੜੀ ਭਾਈ ਸਰੂਪ ਦੀ ਭੇਦਤਾ ਰੂਪੀ ਵਡਿਆਈ ਹੈ ਉਹ ਗੁਰੂ ਨਾਨਕ ਨੇ ਜੋ ਬਖਸ਼ਿਸ਼ ਕੀਤਾ ਗੁਪਤ ਨਾਮ ਪ੍ਰਗਾਜਾ ਜਿਹੜਾ ਗੁਪਤ ਨਾਮ ਕਲਯੁਗ ਦੇ ਵਿੱਚ ਪ੍ਰਗਟ ਕੀਤਾ ਚਾਰੇ ਯੁੱਗਾਂ ਚ ਜਿਹੜਾ ਗੁਪਤ ਸੀ ਨਾ ਉਹ ਪ੍ਰਗਟ ਕਰ ਦਿੱਤਾ ਉਹ ਨਾਮ ਦੁਆਰਾ ਪ੍ਰਲੋਕ ਚ ਵਡਿਆਈ ਸੋਭਾ ਮਿਲਦੀ ਹੈ। ਰੇ ਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਭ ਦਿਓ ਨਾਨਕ ਧਰਮ ਐਸੀ ਚਵੈ ਕੀ ਤੋਂ ਭਵਨ ਪਨੀਤ ਉਹਨਾਂ ਦਾ ਧਰਮ ਰਾਜਾ ਵੀ ਕਹਿੰਦਾ ਜੀ ਆਓ ਜੀ ਧਨ ਭਾਗ ਤੁਸੀਂ ਮੇਰੀ ਪੁਰੀ ਨੂੰ ਪਵਿੱਤਰ ਕਰ ਦਿੱਤਾ। ਮਹਾਰਾਜ ਕਹਿੰਦੇ ਇਹਨਾਂ ਨੂੰ ਫਿਰ ਐਸੀ ਵਡਿਆਈ ਐਸੀ ਸੋਭਾ ਨਾਮ ਦੁਆਰਾ ਮਿਲਦੀ
ਹੈ ਸੁਖ ਪਾਏ ਦਾ
ਸ਼ਬਦ ਦੀ ਸਮਾਪਤੀ ਕਰਦੇ ਆ ਸਤਿਗੁਰੂ ਜੀ ਕਹਿੰਦੇ ਭਾਈ ਨਾਮੇ ਹੀ ਸੁਖ ਪਾਏ ਦਾ ਜਿਹਨੇ ਵੀ ਸੁਖ ਪਾਇਆ ਭਾਈ ਇਹ ਲੋਕ ਚ ਭਾਵੇਂ ਪ੍ਰਲੋਕ ਚ ਨਾਮ ਦੁਆਰਾ ਹੀ ਪਾਇਆ ਐਵੇਂ ਕਿਤੇ ਕਬਰਾਂ ਨੂੰ ਮੰਨਣ ਦਾ ਮੜੀਆਂ ਮਸਾਣਾਂ ਨੂੰ ਜਠੇਰਿਆਂ ਨੂੰ ਮੰਨਣ ਪੁੱਜਣ ਦਾ ਕੋਈ ਫਾਇਦਾ ਨਹੀਂ। ਨਾਮ ਦਾ ਪੱਲਾ ਫੜ ਲਓ ਗੁਰੂ ਧਾਰਨ ਕਰਕੇ ਭਾਈ ਨਾਮ ਜਪੋ। ਸਤਿਗੁਰੂ ਜੀ ਦੀ ਕਿਰਪਾ ਨਾਲ ਸ਼ਬਦ ਲੜੀਵਾਰ ਸੰਪੂਰਨ ਹੋਇਆ। ਸਮੁੱਚਾ ਖਾਲਸਾ ਪੰਥ, ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਰਤਪੁਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਮਨਾ ਰਹੇ ਹੈ। 29-30-1 ਤਰੀਕ ਵਿਸ਼ੇਸ਼ ਸਮਾਗਮ 1 ਤਰੀਕ ਨੂੰ ਹੋਣੀ ਹੈ। ਆਪ ਸਰਬੱਤ ਸੰਗਤਾਂ ਨੇ ਇਹਨਾਂ ਮਹਾਨ ਸ਼ਤਾਬਦੀਆਂ ਦੇ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਛੇ ਗੁਰੂ ਸਾਹਿਬ ਦੇ ਚਰਨ ਸੋ ਅਸਥਾਨ ਹੈ ਕੀਰਤਪੁਰ ਸਾਹਿਬ, ਦੋ ਗੁਰੂ ਸਾਹਿਬਾਂ ਦਾ ਪ੍ਰਕਾਸ਼ ਅਸਥਾਨ ਹੈ, ਦੋ ਗੁਰੂ ਸਾਹਿਬਾਂ ਦਾ ਜੋਤੀ ਜੋਤ ਅਸਥਾਨ ਹੈ। ਸੋ ਇਸ ਅਸਥਾਨ ਦੇ ਉਸ ਧਰਤੀ ਦੀ ਸਥਾਪਨਾ ਵਿਸ਼ੇਸ਼ ਤੌਰ ਤੇ 400 ਸਾਲਾ ਦਿਵਸ ਮਨਾਇਆ ਜਾ ਰਿਹਾ। ਪਰਿਵਾਰਾਂ ਸਮੇਤ ਆਪ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਲਓ, ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਿੰਦਾ ਬਖਸ਼ ਲੈਣਾ ਜੀ।
ਆਪੇ ਸੱਚਾ ਸ਼ਬਦ ਮਿਲਾਏ, ਸ਼ਬਦ ਵਿੱਚੋਂ ਭਰਮ ਚੁਕਾਏ, ਨਾਨਕ ਨਾਮ ਮਿਲੇ ਵਡਿਆਈ, ਨਾਮੇ ਹੀ ਸੁਖ ਪਾਏ ਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।